एक ओंकार सतनाम कर्ता पुरख भाव निर्वैर अकाल मूर्त अजुनी सैभं गोप्रसाद जप आद सच जुगाद सच है भी सच नानक होसी भी सच एक अदति गुरु नानक देवा ओंकार गुर अंगद भेवा सतनाम गुर अमर प्यारे करता रामदास गुरुवारे पुरख श्री अर्जन पदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह धन गुरदशमेश सहाय गुर प्रसाद ग्रंथ गुर ज्ञाना वाहिगुरु बंदन भगवान गुर प्रसाद ग्रंथ गुर ज्ञाना वाहिगुरु बंदन भगवान देश मारी अथाह अगंत अतोल ज्यों बुरा हो त्यों नानक दास जीता जियो पिंड सब तेरा तू अंतर जामी पुरख भगवान दासन दास कह जन नानक जिया तू प्राहे इतिहाँ करी बखियान ज्यों बुलावे त्यों बोले स्वामी कुदरत कवन हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी वाहिगुरु जी का खालसा वाहिगुरु जी की फतह। परम सत्कार योग गुरु स्वरूप गुरु खालसा साध संगत जीओ आप सरबत संगत गुरु नानक के ग्यारहवें स्वरूप जोत जुगत दे मालक जिन्हों को ओही जोत है जो गुरु नानक को सी जिन्हों को ओही जुगत है जो गुरु नानक की जुगत है जोत ओहा जुगत साए सह काया शेर पलट गुरु जोत ने शरीर बदले शरीर मिथ्या है शरीर बदलते गए पर गुरु की जोत नहीं बदली जोत और जुगत ओही रही शरीर बदलते गए ग्यारहवें थान ते शब्द गुरु ने अपने थान ते स्थापन कर दिता हुक्म कर दिता कि हुण युग बदल सकते ने युग बदलणगे पर गुरु नहीं बदलेगा ऐसा गुरु सिख कौम नूं दे दिता संसार नूं अजिहा चानना दे दिता जिस दी समता करोड़ां सूरज और चंद्रमा नहीं कर सकता ऐसे गुरु ग्रंथ साहिब महाराज ब्रह्म स्वरूप नूं नमो सूरज सूरजे नमो चंद्र चंद्रे नमस्कार है शब्द गुरु दा आनंद माण रहे सी बड़ी धीरजता दे नाल बड़े सोहने वचन गुरमत दे गुरु साहिबाना दे हर जामी का कोई ना कोई गुण ते उन्हां गुणा की व्याख्या करके कि सिख नूं ए गुण बख्श कीते ने किहड़े जामे विच किहड़ा गुण दित्ता ये समझण समझाउण वास्ते ना ਗੁਣ ਤਾਂ ਇੱਕ ਜਾਮੇ ਦੀ ਵੀ ਕਥਨ ਨਹੀਂ ਕੀਤੇ ਜਾ ਸਕਦੇ। ਇੱਕ ਜੀਹ ਕਿਆ ਵਖਾਣਾ, ਇੱਕ ਜੀਵ ਕੀ ਕਰ ਸਕਦੀ। ਹੁਣ ਤੀਸਰੇ ਪਾਤਸ਼ਾਹ ਦੇ ਗੁਣਾਂ ਦੀ ਵਿਆਖਿਆ ਕਰਨ ਵਾਲੇ ਤਜਰਬੇਕਾਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਮਿਲਿਆ, ਉਹਨਾਂ 17 ਪ੍ਰੇਮੀਆਂ ਨੂੰ ਜਿਹੜੇ ਭਗਵਾਨ ਵਿਸ਼ਨੂੰ ਦੇ ਸਰਾਫੇ ਹੋਏ ਬ੍ਰਹਮਾ ਦੇ ਸਮੇਤ ਧੱਕੇ ਖਾਂਦੇ ਫਿਰ ਰਹੇ ਸਨ, ਜਦ ਲੋਹਨੀ ਭਾਗ ਲਲਾਰ ਉਦੈ, ਜੋ ਆਪਣੀ ਧੱਕੇ ਖਾਣ ਦੀ ਕਹਾਣੀ ਇੱਕ ਸਾਲ ਦੀ ਤਾਂ ਬੜੀ ਅਸਚਰਜੀ ਕਹਿ ਰਹੇ। ਵਰਤ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ। ਉਹ ਤਜਰਬੇਕਾਰ ਭੱਟ ਜਿਹੜੇ ਹਨ, ਜਿਨ੍ਹਾਂ ਦੀ ਬਾਣੀ ਭੱਟਾਂ ਦੇ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਹਨਾਂ ਦੀ ਗਿਣਤੀ ਬਾਰੇ ਭਾਵੇਂ ਸਾਡੇ ਸਿੱਖ ਕੌਮ ਦੇ ਪੁਰਾਤਨ ਵਿਦਵਾਨਾਂ ਅਤੇ ਨਵੀਨ ਵਿਦਵਾਨਾਂ ਦੇ ਵਿੱਚ ਇੱਕ ਵਿਤਕਰਾ 11 ਅਤੇ 17 ਵਾਲ ਵੀ ਆ ਗਿਆ। ਨਵੀਨ ਵਿਦਵਾਨਾਂ ਨੇ ਭੱਟਾਂ ਦੀ ਗਿਣਤੀ 11 ਮੰਨੀ ਅਤੇ ਪੁਰਾਤਨ ਵਿਦਵਾਨਾਂ ਨੇ 17 ਮੰਨੀ ਹੈ। ਉਹ 17 ਹੀ ਜਿਹੜੇ ਭੱਟ ਹਨ ਅਤੇ ਉਹਨਾਂ ਦੇ ਵਿੱਚੋਂ ਹਰ ਇੱਕ ਭੱਟ ਨੇ ਗੁਰੂ ਕੀ ਮਹਿਮਾ ਕੀਤੀ। ਗੁਰੂ ਅਮਰਦਾਸ ਦੇ ਗੁਣਾਂ ਨੂੰ ਵਰਣਨ ਕਰਨ ਵਾਸਤੇ ਹਿਰਦੇ ਚ ਉਤਸ਼ਾਹ ਆਇਆ, ਕਹਿ ਦਿੱਤਾ, ਧਨ ਹਰ ਬੂੰਦ ਬਸੋਰੋ ਮਾਵਲ, ਕੁਸੁਮ ਬਸੰਤ ਗਗੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਉਰੋਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਲ ਭਲ ਉਨਹੇ ਜੋਗ ਆਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਇਸ ਦਾ ਭਾਵ ਇਹ ਨਹੀਂ ਸਮਝਣਾ ਵੀ ਗੁਰੂਆਂ ਵਿੱਚ ਸਿਰਫ ਇੱਕ ਇੱਕ ਗੁਣ ਸੀ ਜਿਹੜਾ ਗੁਰਮੁਖ ਵਿਆਖਿਆ ਕਰਦੇ ਸਨ, ਫਿਰ ਤੇ ਬਹੁਤ ਘਾਟੇ ਵਾਲੀ ਗੱਲ ਹੋ ਜਾਊ। ਹਰ ਇੱਕ ਜ਼ਾਮੇ ਚ ਇੰਨੇ ਗੁਣ ਸਨ ਜਿੱਥੇ ਸਿੱਖ ਕਲਪਨਾ ਵੀ ਨਹੀਂ ਕਰ ਸਕਦਾ। ਸੋਹਣੀ ਵਿਆਖਿਆ ਗੁਰਮੁਖ ਕਰ ਰਹੇ ਸਨ, ਉਹ ਵਿਸ਼ੇਸ਼ ਗੁਣ ਸਾਡੇ ਵਿੱਚ ਭਰਨ ਵਾਸਤੇ ਅਜਿਹੀ ਵਿਆਖਿਆ ਤੁਹਾਨੂੰ ਸੁਣਾ ਰਹੇ ਸਨ, ਪਰ ਇਹਦਾ ਇਹ ਭਾਵ ਨਹੀਂ ਲੈਣਾ ਵੀ ਸਿਰਫ ਇਹ ਇਹ ਗੁਣ ਸੀ ਉਹਨਾਂ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਵੀ ਕੇਵਲ ਤਪੱਸਿਆ ਦਾ ਹੀ ਗੁਣ ਸੀ, ਉਹਨਾਂ ਚ ਤੇਗ ਵਹਾਉਣ ਦਾ ਵੀ ਗੁਣ ਸੀ। ਉਹ ਪ੍ਰਸੰਗ ਆਪ ਜੀ ਸੁਣ ਚੁੱਕੇ ਹੋ। ਉਹਨਾਂ ਚ ਤਿਆਗ ਦੇ ਵੀ ਗੁਣ ਸਨ, ਵੈਰਾਗ ਦੇ ਵੀ ਗੁਣ ਸਨ, ਤਿਲਕ ਅਰ ਜੰਜੂ ਦੇ ਰਾਖੇ ਵੀ ਬਣੇ, ਕੁਰਬਾਨੀ ਦੇਣ ਦਾ ਮਾਦਾ ਵੀ ਸੀ ਬਹੁਤ ਵੱਡਾ, ਵੱਡਾ ਸਾਕਾ ਕਰਨ ਦੀ ਸਮਰੱਥਾ ਰੱਖਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਬਚਨ, ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਵੱਡੋ ਕਲੂ ਮਹਿ ਸਾਕਾ। ਸਾਰੇ ਗੁਰੂ ਸਾਹਿਬਾਨਾਂ ਦੇ ਸਾਰੇ ਗੁਣ ਕੋਈ ਸਮਰੱਥਾ ਨਹੀਂ ਰੱਖਦਾ, ਗੁਣਾਂ ਦੇ ਸਮੁੰਦਰ ਹਨ ਗੁਰੂ ਸਾਹਿਬ। ਭਾਈ ਗੁਰਦਾਸ ਨੇ ਇੱਕ ਗੱਲ ਕਹਿ ਕੇ ਮੁਕਾ ਦਿੱਤੀ ਗੱਲ ਗੁਰੂ ਨਾਨਕ ਦੇ ਸਰੂਪ ਬਾਰੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਜਿਸ ਵਾਹਿਗੁਰੂ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਹਨ, ਉਹ ਪਰਮੇਸ਼ਰ ਨਿਰਾਕਾਰ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਉਹ ਮਨੁੱਖੀ ਜਾਮੇ ਵਿੱਚ ਆ ਕੇ ਨਾਨਕ ਨਾਮ ਰਖਾਇਆ, ਵਾਸਤਵ ਦੇ ਵਿੱਚ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ, ਉਹ ਤਾਂ ਧਾਰਨ ਕੀਤੀ ਸੀ ਮੂਰਤ ਸੰਸਾਰ ਦੇ ਵਿੱਚ ਸੰਸਾਰੀ ਜੀਵਾਂ ਦੇ ਕਲਿਆਣ ਵਾਸਤੇ। ਜਦੋਂ ਸੰਸਾਰ ਦੇ ਵਿੱਚ ਗੁਰੂਆਂ ਦੀ ਪਹਿਚਾਣ ਹੀ ਕੋਈ ਨਾ ਰਹੀ ਕਿ ਗੁਰੂ ਕੌਣ ਹੈ ਕੈਸਾ, ਤੇ ਫਿਰ ਉਸ ਵੇਲੇ ਪਰਮੇਸ਼ਰ ਨੂੰ ਗੁਰੂ ਅਵਤਾਰ ਵਿੱਚ ਆਉਣਾ ਪਿਆ ਕਿ ਗੁਰੂ ਐਸਾ ਹੁੰਦਾ ਹੈ। ਇਹ ਗੁਰੂ ਨਾਨਕ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਅਰਥ ਮਿਲਦੇ ਨੇ ਕਿ ਗੁਰੂ ਨਾਨਕ ਕੀ ਹੈ, ਜੋ ਵਿਚਾਰ ਆਪਾਂ ਸਾਂਝੇ ਕਰਨੇ ਨੇ। ਉਸ ਵਿਚਾਰਾਂ ਦਾ ਧੁਰਾ ਜਿਹੜਾ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੱਥ ਜੋੜ ਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਰ। ਇਹ ਜਿਹੜਾ ਦੋਹਰਾ ਪੜ੍ਹਿਆ ਜਾਂਦਾ ਹੈ, ਇਸ ਦੋਹਰੇ ਦੀ ਤੁਕ ਦੇ ਦੁਆਲੇ ਹੀ ਆਪਣੀ ਵਿਚਾਰ ਘੁੰਮੇਗੀ। ਹਾਲੇ ਮੈਂ ਉਸ ਵਿਚਾਰ ਨੂੰ ਆਰੰਭ ਨਹੀਂ ਕੀਤਾ, ਕਿਵੇਂ ਕਰਨਾ, ਕੇਵਲ ਆਪ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਤੇ ਦਸੇ ਗੁਰੂ ਸਾਹਿਬਾਨਾਂ ਦੇ ਜਿਹੜੇ ਗੁਣ ਹਨ। ਇਹ ਇਉਂ ਕਿਹਾ ਜਾ ਸਕਦਾ ਹੈ ਕਿ ਸਿੱਖ ਜਿਹੜੇ ਦਰਿਆ ਦੀ ਮੱਛੀ ਹੈ, ਇਹ ਉਸ ਦਰਿਆ ਦਾ ਨਾਮ, ਉਸ ਦਰਿਆ ਦਾ ਪਾਣੀ ਜਿਹੜਾ ਗੁਰੂ ਦੇ ਗੁਣਾਂ ਦਾ ਪਾਣੀ ਹੈ, ਇਹ ਗੁਰੂ ਸਮੁੰਦਰ ਹੈ। ਗੁਰੂ ਸਮੁੰਦਰ ਸਿੱਖੀ ਸਵਨੀ, ਗੁਰੂ ਸਮੁੰਦਰ ਹੈ। ਤੂੰ ਦਰਿਆਓ ਦਾਨਾ ਦੀਨਾ, ਮੈਂ ਇਸ ਲਈ ਐਸੇ ਕਹਾਂ, ਕੋਈ ਐਸੀ ਮੱਛੀ ਪੈਦਾ ਹੀ ਨਹੀਂ ਹੋਈ ਜਿਹੜੀ ਸਮੁੰਦਰ ਨੂੰ ਨਾਪ ਲਵੇ ਕਿ ਪਾਣੀ ਕਿਤਨਾ ਹੈ। ਮੱਛੀ ਦਾ ਜੀਵਨ, ਮੱਛੀ ਦਾ ਜਨਮ, ਮੱਛੀ ਦਾ ਮਰਨ, ਮੱਛੀ ਦੀ ਸਾਰੀ ਜ਼ਿੰਦਗੀ ਜਿਹੜੀ ਉਹ ਪਾਣੀ ਹੀ ਹੈ ਸਭ ਕੁਝ। ਉਹਦਾ ਜਨਮ ਵੀ ਪਾਣੀ ਤੋਂ ਬਾਹਰ ਨਹੀਂ ਹੋਇਆ, ਮੱਛੀ ਦਾ ਜਨਮ ਪਾਣੀ ਵਿੱਚ ਹੋਇਆ। ਮੱਛੀ ਦੀ ਪਾਲਣ ਪੋਸ਼ਣ ਵੀ ਪਾਣੀ ਨੇ ਕੀਤੀ ਹੈ, ਪਾਣੀ ਤੋਂ ਬਾਹਰ ਮੱਛੀ ਕਿਤੇ ਬਾਹਰ ਜਾ ਕੇ ਖੁਰਾਕ ਨਹੀਂ ਖਾ ਕੇ ਆਈ। ਜਿਤਨਾ ਉਹਦਾ ਸਰੀਰ ਵਧਿਆ ਤਾਂ ਪਾਣੀ ਦੇ ਕਾਰਨ ਹੀ ਵਧਿਆ, ਸਮੁੰਦਰ ਦੇ ਕਾਰਨ ਹੀ ਵਧਿਆ, ਦਰਿਆ ਦੇ ਕਾਰਨ ਹੀ ਵਧਿਆ। ਮਰਨ ਤੱਕ ਮੱਛੀ ਪਾਣੀ ਦੇ ਵਿੱਚ ਸਾਰੀ ਜ਼ਿੰਦਗੀ ਹੈ। ਜੇ ਮੱਛੀ ਪਾਣੀ ਤੋਂ ਬਾਹਰ ਹੋ ਕੇ ਜਿਉਂਦੀ ਰਹਿ ਗਈ ਤਾਂ ਉਹਨੂੰ ਮੱਛੀ ਕੋਈ ਨਹੀਂ ਕਹੇਗਾ, ਕੋਈ ਹੋਰ ਚੀਜ਼ ਹੋਏਗੀ, ਮੱਛੀ ਤੇ ਵੱਟ ਨਹੀਂ ਸਕਦੀ। ਬਸ ਇਸੇ ਤਰ੍ਹਾਂ ਮੱਛੀ ਦਾ ਜੀਵਨ ਪਾਣੀ ਤੇ ਸਿੱਖ ਦਾ ਜੀਵਨ ਬਾਣੀ ਹੈ। ਸਿੱਖ ਦਾ ਜਨਮ ਵੀ ਬਾਣੀ ਦੇ ਵਿੱਚੋਂ ਹੋਇਆ। ਸਿੱਖ ਦੀ ਪਾਲਣ ਪੋਸ਼ਣ ਇਹ ਵੀ ਬਾਣੀ ਕਰ ਰਹੀ ਹੈ। ਸਿੱਖ ਬਾਣੀ ਤੋਂ ਪਰੇ ਹੋ ਕੇ ਜੇ ਜਿਉਂਦਾ ਰਹਿ ਗਿਆ ਤਾਂ ਸਿੱਖ ਨਹੀਂ ਹੋਏਗਾ, ਕੁਝ ਹੋਰ ਹੋਏਗਾ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਦਿਲ ਆਏ। ਬਾਣੀ ਪੜ੍ਹ ਕੇ, ਪੰਜ ਬਾਣੀਆਂ ਦਾ ਜਾਪ ਕਰਕੇ ਪਾਣੀ ਦੇ ਉੱਤੇ ਪਾਣੀ ਦੀ ਤਾਸੀਰ ਬਦਲ ਦਿੱਤੀ, ਪਾਣੀ ਦਾ ਸੁਭਾਅ ਬਦਲ ਦਿੱਤਾ, ਪਾਣੀ ਦੇ ਵਿੱਚ ਗੁਣ ਅਜਿਹੇ ਭਰ ਦਿੱਤੇ ਕਿ ਉਹਦਾ ਨਾਮ ਮਿਟਾ ਦਿੱਤਾ। ਕਿਸੇ ਦੀ ਮਜ਼ਾਲ ਨਹੀਂ ਕਿ ਪੰਜ ਬਾਣੀਆਂ ਪੰਜ ਪਿਆਰਿਆਂ ਨੇ ਪੜ੍ਹੀਆਂ ਹੋਣ ਤੇ ਫਿਰ ਅਰਦਾਸ ਹੋਈ ਹੋਵੇ ਤੇ ਉਸ ਨੂੰ ਕੋਈ ਪੁਰਾਣਾ ਨਾਂ ਦੇ ਸਕੇ ਵੀ ਇਹ ਪਾਣੀ ਹੈ। ਜੇ ਕਹੇਗਾ ਤਾਂ ਬਹੁਤ ਵੱਡਾ ਪਾਪ ਹੈ, ਪਾਣੀ ਹੈ ਨਹੀਂ, ਉਹ ਪਾਣੀ ਰਿਹਾ ਹੀ ਨਹੀਂ। ਉਹਦਾ ਕੀ ਬਣਿਆ? ਜੋ ਕੁਝ ਬਾਣੀ ਸੀ ਇਹ ਬਾਣੀ ਨੇ ਆਪਣਾ ਰੂਪ ਦੇ ਦਿੱਤਾ ਉਸਨੂੰ। ਬਾਣੀ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਰਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੂੰਆਂ, ਸਤਿਗੁਰ ਕਾ ਦਰਸ਼ਨ ਪਾਏ। ਜੇ ਅੰਮ੍ਰਿਤ ਬਾਰੇ ਖੋਜ ਕਰੀਏ, ਅੰਮ੍ਰਿਤ ਆ ਰਹੀ, ਅਸੀਂ ਦੋਹਰਾ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ। ਪਹਿਲਾਂ ਅੰਮ੍ਰਿਤ ਬਾਰੇ ਸਮਝ ਲਈਏ ਕਿ ਅੰਮ੍ਰਿਤ ਹੈ ਕੀ। ਇਹ ਅੰਮ੍ਰਿਤ ਨੂੰ ਧਾਰਨ ਕਰਨਾ ਕੋਈ ਸੌਖੀ ਦੀ ਬਾਤ ਨਹੀਂ, ਜਿਵੇਂ ਅਸੀਂ ਖੇਡ ਬਣਾ ਲਈ, ਇਹ ਖੇਡ ਨਹੀਂ ਹੈ। ਇਹ ਖੰਨਿਓਂ ਤਿੱਖੀ ਬਾਲੋਂ ਨਿੱਕੀ ਦਾ ਸਿਧਾਂਤ ਹੈ, ਇਹਦੇ ਉੱਤੇ ਕੀੜੀ ਨਹੀਂ ਚੱਲ ਸਕਦੀ, ਇੰਨੀ ਤਿੱਖੀ ਖੰਡੇ ਦੀ ਤਾਰ ਹੈ। ਜਿੰਨੇ ਲੋਕ ਅਸੀਂ ਚੱਲੇ ਹੋਏ ਹਾਂ, ਫਿਰ ਇਹਦਾ ਰਿਜ਼ਲਟ ਵੀ ਉਹੀ ਹੈ ਜਿਹੜਾ ਸਾਹਮਣੇ ਹੈ, ਵੀ ਸਿੱਖੀ ਸਾਡੇ ਲਿਬਾਸ ਵਿੱਚ ਰਹਿ ਗਈ, ਸੁਭਾਅ ਵਿੱਚ ਨਹੀਂ ਆਈ। ਸਿੱਖੀ ਦੇ ਅਰਥ ਅਸੀਂ ਆਪਣੀ ਮਰਜ਼ੀ ਨਾਲ ਕੱਢ ਲਏ। ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਦੀ ਪਰਿਭਾਸ਼ਾ ਕੀਤੀਆਂ ਕੀ ਹੈ? ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੇ। ਵਿਛੜ ਚੋਟਾਂ ਖਾਣ ਵਾਲਿਆਂ ਦੀ ਗਿਣਤੀ ਵਧੀ ਹੋਈ ਹੈ। ਗੁਰੂ ਦੇ ਭਾਣੇ ਵਿੱਚ ਚੱਲਣ ਵਾਲਿਆਂ ਦੀ ਗਿਣਤੀ ਹੈ ਨ ਵਿਰਲੇ, ਨਾ ਹੀ ਘਣੇ, ਬਹੁਤੇ ਨਹੀਂ ਹਨ। ਸੋ ਇਸ ਕਰਕੇ ਅੰਮ੍ਰਿਤ ਸ਼ਬਦ ਦੇ ਅਖਰੀ ਮਾਹਨੇ ਹਨ। ਜਿਵੇਂ ਗਿਆਨ ਦੇ ਅੱਗੇ ਐੜਾ ਲਾ ਦੇਈਏ ਤਾਂ ਅਰਥ ਗਿਆਨ ਤੋਂ ਵਿਪਰੀਤ ਹੋ ਜਾਏਗਾ ਇੱਕ ਐੜੇ ਦੇ ਨਾਲ। ਮਰਨ ਦੇ ਅੱਗੇ ਐੜਾ ਲਾ ਦੇਈਏ ਤਾਂ ਮਰਨ ਤੋਂ ਵਿਪਰੀਤ ਉਲਟ ਹੋ ਗਿਆ ਅਮਰ, ਜੋ ਮਰੇ ਨਾ। ਮ੍ਰਿਤ ਦਾ ਅਰਥ ਹੈ ਮੌਤ, ਐੜਾ ਮੂਹਰੇ ਲੱਗ ਗਿਆ ਅੰਮ੍ਰਿਤ, ਮ੍ਰਿਤੂ ਤੋਂ ਰਹਿਤ। ਤੇ ਮ੍ਰਿਤੂ ਤੋਂ ਰਹਿਤ ਕੌਣ ਹੈ ਇਹਦੇ ਬਾਰੇ ਵਿਚਾਰ ਕਰੋ। ਸਭ ਤੋਂ ਪਹਿਲਾਂ ਅੰਮ੍ਰਿਤ ਰੂਪ ਕੌਣ ਹੈ? ਸਭ ਤੋਂ ਪਹਿਲਾਂ ਅੰਮ੍ਰਿਤ ਰੂਪ ਹੈ ਪਰਮੇਸ਼ੁਰ ਵਾਹਿਗੁਰੂ, ਉਹ ਅੰਮ੍ਰਿਤ ਹੈ। ਇਸ ਲਈ ਇੱਕ ਜਗ੍ਹਾ ਐਸਾ ਕਥਨ ਹੈ ਸਿੱਖ ਵਾਸਤੇ, ਗੁਰੂ ਸਾਹਿਬ ਦਾ ਇਹ ਹੁਕਮ ਹੈ ਅੰਮ੍ਰਿਤ ਕੋ ਪਾਨ ਕਰ। ਧਿਆਨ ਨਾਲ ਸੁਣਨੀ ਵਾਲੀ, ਕਿਉਂਕਿ ਅੱਜ ਲੰਮੀਆਂ ਸਾਖੀਆਂ ਕਹਾਣੀਆਂ ਤਾਂ ਹੈ ਨਹੀਂ, ਸਿਧਾਂਤਕ ਵਿਚਾਰਾਂ ਨੇ, ਇਹਨਾਂ ਨੂੰ ਹਿਰਦੇ ਚ ਵਸਾਉਂਦੇ ਜਾਣ। ਅੰਮ੍ਰਿਤ ਕੋ ਪਾਨ ਕਰ ਸਿਖਾ, ਅੰਮ੍ਰਿਤ ਨੂੰ ਛਕਣਾ ਕਰ। ਫਿਰ ਅੰਮ੍ਰਿਤ ਕੋ ਪਾਨ ਕਰ, ਅੰਮ੍ਰਿਤ ਕੋ ਧਿਆਨ ਧਰ। ਇਸ ਦਾ ਭਾਵ ਕੀ ਹੈ ਵੀ ਖੰਡੇ ਬਾਟੇ ਵਾਲੇ ਅੰਮ੍ਰਿਤ ਦਾ ਧਿਆਨ ਧਰ। ਅੰਮ੍ਰਿਤ ਅੰਮ੍ਰਿਤ ਦੇ ਅੱਖਰਾਂ ਦਾ, ਤੇ ਅੰਮ੍ਰਿਤ ਹੈ ਪਰਮੇਸ਼ੁਰ। ਅੰਮ੍ਰਿਤ ਪਾਨ ਕਰਕੇ ਤੂੰ ਪਰਮੇਸ਼ੁਰ ਦੇ ਧਿਆਨ ਧਰਨਾ। ਸਭ ਤੋਂ ਪਹਿਲਾਂ ਅਮਰ ਨਾਮ ਵਰਨ ਵਾਲੀ ਸ਼ਕਤੀ, ਅਮਰ ਰੂਪ, ਅੰਮ੍ਰਿਤ ਰੂਪ ਪਰਮੇਸ਼ੁਰ ਹੈ। ਤੇ ਦੂਜੇ ਨਾਂ, ਦੂਜੇ ਥਾਂ ਤੇ ਪਰਮੇਸ਼ੁਰ ਦੇ ਨਾਲ ਪਰਮੇਸ਼ੁਰ ਦਾ ਨਾਮ ਜੁੜਿਆ, ਬਲਕਿ ਜੁੜਿਆ ਹੀ ਨਹੀਂ, ਪਰਮੇਸ਼ੁਰ ਦੇ ਨਾਲੋਂ ਉੱਚਾ ਦਰਜਾ ਰੱਖਦਾ ਹੈ ਪਰਮੇਸ਼ੁਰ ਦਾ ਨਾਮ। ਦੁਨੀਆਂ ਦੇ ਵਿੱਚ ਵੱਡੀ ਤੋਂ ਵੱਡੀ, ਉੱਚੇ ਤੋਂ ਉੱਚੀ ਗਿਣਦੇ ਜਾਈਏ ਵੀ ਕੌਣ ਹੈ, ਸਭ ਤੋਂ ਵੱਡਾ ਕੌਣ ਹੈ, ਛੋਟੇ ਥਾਂ ਤੋਂ ਗਿਣਤੀ ਕਰਦੇ ਜਾਈਏ, ਰੱਬ ਤੇ ਜਾ ਕੇ ਮੁੱਕ ਜਾਏਗੀ ਗੱਲ। ਰੱਬ ਤੋਂ ਵੱਡਾ ਕੋਈ ਨਹੀਂ। ਸੰਸਾਰ ਨੇ ਇੱਥੇ ਲਿਆ ਕੇ ਗੱਲ ਮੁਕਾ ਦਿੱਤੀ ਕਿ ਰੱਬ ਤੋਂ ਵੱਡਾ ਕੋਈ ਨਹੀਂ। ਗੁਰੂ ਨਾਨਕ ਨੇ ਗੱਲ ਇੱਥੋਂ ਅੱਗੇ ਪਹੁੰਚਾ ਦਿੱਤੀ ਕਿ ਰੱਬ ਤੋਂ ਵੱਡੀ ਵੀ ਇੱਕ ਸ਼ਕਤੀ ਹੈ। ਸਿੱਧਾ ਨੂੰ ਬੜੀ ਹੈਰਾਨੀ ਲੱਗੀ, ਪਹਿਲੀ ਵਾਰ ਸੁਣਿਆ ਕਿ ਰੱਬ ਤੋਂ ਵੱਡਾ ਵੀ ਹੈ ਕੋਈ। ਸਿੱਧ ਕਹਿੰਦੇ ਇਹ ਵਾਚ ਮੰਨਣ ਵਾਲੀ ਨਹੀਂ, ਕਿਵੇਂ ਮੰਨੀਏ ਵੀ ਰੱਬ ਤੋਂ ਵੱਡਾ ਵੀ ਕੋਈ ਹੈ, ਈਸ਼ਵਰ ਤੋਂ ਵੱਡਾ ਹੈ ਹੀ ਨਹੀਂ। ਮਹਾਰਾਜ ਕਹਿੰਦੇ ਹੈ ਸਿੱਧੋ, ਰੱਬ ਤੋਂ ਵੱਡੀ ਉਹ ਸ਼ਕਤੀ ਜਿਹੜੀ ਰੱਬ ਨੂੰ ਜਣਾਉਣ ਵਾਲੀ ਹੈ। ਕੌਣ? ਉੱਚੇ ਉੱਪਰ ਉੱਚਾ ਨਾਉ। ਰੱਬ ਸਾਰਿਆਂ ਤੋਂ ਉੱਚਾ, ਪਰ ਰੱਬ ਨਾਲੋਂ ਉੱਚਾ ਰੱਬ ਦਾ ਨਾਮ ਹੈ ਜਿਹੜਾ ਉਹਨੂੰ ਜਣਾਉਣ ਵਾਲਾ ਹੈ, ਉਹ ਰੱਬ ਤੋਂ ਵੀ ਉੱਚਾ ਹੈ। ਜੋ ਪਰਮਾਤਮਾ ਦੇ ਵਿੱਚ ਤਾਸੀਰ ਅੰਮ੍ਰਿਤ ਦੀ ਹੈ, ਉਹੀ ਪਰਮਾਤਮਾ ਦੇ ਨਾਮ ਵਿੱਚ ਪਰਮਾਤਮਾ ਦੀ ਸਾਰੀ ਤਾਸੀਰ, ਪਰਮਾਤਮਾ ਦੇ ਗੁਣ, ਸ਼ਕਤੀਆਂ, ਉਹਦਾ ਸੁਭਾਅ, ਉਹਦੀ ਸ਼ਕਤੀ ਉਹਦੇ ਨਾਮ ਵਿੱਚ ਆ ਗਈ। ਇਸ ਕਰਕੇ ਨਾਮ ਨੂੰ ਦੂਜੇ ਥਾਂ ਤੇ ਗੁਰਬਾਣੀ ਦੇ ਸਵੀਕਾਰ ਕੀਤਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੁ ਭਾਈ। ਪਰਮੇਸ਼ੁਰ ਦਾ ਨਾਮ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਪਹਿਲਾਂ ਪਰਮਾਤਮਾ ਅੰਮ੍ਰਿਤ ਸੀ, ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਅੰਮ੍ਰਿਤ। ਪਰਮਾਤਮਾ ਮਰਨ ਤੋਂ ਰਹਿਤ, ਪਰਮਾਤਮਾ ਦਾ ਨਾਮ ਉਹੀ ਗੁਣ ਰੱਖਦਾ ਜਿਹੜੇ ਪਰਮਾਤਮਾ ਚ। ਤੇ ਫਿਰ ਪਰਮਾਤਮਾ ਦੇ ਗੁਣ ਔਰ ਵਡਿਆਈਆਂ, ਪਰਮਾਤਮਾ ਦਾ ਨਾਮ ਜਿਹੜਾ ਸੀ ਅੰਮ੍ਰਿਤ ਰੂਪ, ਗੁਰੂ ਸਾਹਿਬ ਦੀ ਰਸਨਾ ਤੋਂ ਇਹ ਰਸਨਾ ਤੇ ਅੰਮ੍ਰਿਤ ਰਿਹਾ, ਹਿਰਦੇ ਚ ਰਿਹਾ। ਗੁਰੂ ਅੰਮ੍ਰਿਤ ਸਰੂਪ ਹੈ, ਗੁਰੂ ਨਾਮ ਸਰੂਪ ਹੈ, ਅੰਮ੍ਰਿਤ ਸਰੂਪ ਹੈ। ਗੁਰੂ ਦੀ ਰਸਨਾ ਤੋਂ ਅੰਮ੍ਰਿਤ ਬੋਲਿਆ ਗਿਆ, ਗੁਰੂ ਦੀ ਰਸਨਾ ਤੋਂ ਅੰਮ੍ਰਿਤ ਟਪਕਿਆ। ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ, ਅੰਮ੍ਰਿਤ ਦੇ ਝਰਨੇ ਵਗ ਪਏ ਗੁਰੂ ਦੀ ਰਸਨਾ ਤੋਂ। ਗੁਰ ਰਸਨਾ, ਗੁਰੂ ਦੀ ਜਿਹੜੀ ਰਸਨਾ ਹੈ, ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰੂ ਦੀ ਰਸਨਾ ਨੇ ਅੰਮ੍ਰਿਤ ਬੋਲਿਆ। ਉਸ ਬੋਲੇ ਹੋਏ ਅੰਮ੍ਰਿਤ ਨੂੰ ਕੀ ਕਿਹਾ, ਉਸ ਨੂੰ ਨਾਮ ਕੀ ਦਿੱਤਾ? ਗੁਰੂ ਨੇ ਆਗ, ਗੁਰੂ ਨੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ, ਉਹਦਾ ਨਾਮ ਗੁਰਬਾਣੀ ਦੇ ਦਿੱਤਾ ਇਸ ਅੰਮ੍ਰਿਤ ਦਾ ਸਮੁੱਚੇ ਰੂਪ ਦੇ ਵਿੱਚ, ਔਰ ਨਾਲ ਦੱਸ ਦਿੱਤਾ ਕਿ ਇਹ ਅੰਮ੍ਰਿਤ ਦਾ ਭੰਡਾਰ ਹੈ, ਹਰ ਅੰਮ੍ਰਿਤ ਭਗਤ ਭੰਡਾਰ ਹੈ। ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦਾ ਭੰਡਾਰ ਹੈ, ਔਰ ਦੱਸ ਦਿੱਤਾ ਅੰਮ੍ਰਿਤ ਵਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ। ਅੰਮ੍ਰਿਤ ਤੇਰੀ ਬਾਣੀਆਂ, ਤੇਰੀਆਂ ਬਾਣੀਆਂ ਅੰਮ੍ਰਿਤ ਰੂਪ ਹਨ, ਚੇਤੇ ਚੋਂ ਵਿਸਾਰਨਾ ਨਹੀਂ। ਪਹਿਲਾਂ ਪਰਮੇਸ਼ਰ ਅੰਮ੍ਰਿਤ, ਫਿਰ ਉਹਦਾ ਨਾਮ ਅੰਮ੍ਰਿਤ, ਫਿਰ ਉਸ ਨਾਮ ਨੂੰ ਗੁਰਬਾਣੀ ਦੀ ਹਰ ਤੁਕ ਵਿੱਚ ਕੁਦਰਤ ਦੇ ਉਸ ਢੰਗ ਨਾਲ, ਕੁਦਰਤ ਦੀ ਉਸ ਤਕਨੀਕ ਦੇ ਨਾਲ ਕਿ ਜਿਵੇਂ ਦੁੱਧ ਵਿੱਚ ਕੁਦਰਤ ਨੇ ਘੀ ਜਿਹੜਾ ਮਿਕਸ ਕੀਤਾ, ਸਤਿਗੁਰਾਂ ਨੇ ਬਾਣੀ ਦੇ ਹਰ ਅੱਖਰ ਵਿੱਚ ਨਾਮ ਦੀ ਤਾਸੀਰ ਮਿਕਸ ਕਰ ਦਿੱਤੀ। ਮੇਰਾ ਸਿੱਖ ਜਦੋਂ ਬਾਣੀ ਪੜ੍ਹੇ ਉਹਦੇ ਅੰਦਰ ਨਾਮ, ਆਪਣੇ ਆਪ ਅੰਦਰ ਨਾਮ ਪ੍ਰਵੇਸ਼ ਕਰਦਾ ਜਾਏ। ਇਹ ਗਲਤ ਪ੍ਰਚਾਰ ਹੈ, ਇਹਦੇ ਤੇ ਵਿਸ਼ਵਾਸ ਨਾ ਕਰ ਬੈਠਿਓ, ਨੁਕਸਾਨ ਹੋਏਗਾ। ਜਿਹੜੇ ਲੋਕ ਕਹਿੰਦੇ ਜੀ ਨਾਮ ਜਪਣਾ ਚਾਹੀਦਾ, ਬਾਣੀ ਤੇ ਨਾਮ ਜਪਣਾ ਉਪਦੇਸ਼ ਦਿੰਦੀ ਹੈ, ਗਲਤ ਬਾਤ ਹੈ ਉਹਨਾਂ ਲੋਕਾਂ ਦੀ। ਗੁਰਮਤ ਤੋਂ ਉਲਟ ਪ੍ਰਚਾਰ ਹੈ ਉਹਨਾਂ ਲੋਕਾਂ ਦਾ, ਜਾਂ ਤੇ ਉਹਨਾਂ ਨੂੰ ਭੁਲੇਖਾ ਪੈ ਗਿਆ ਜਾਂ ਜਾਣ ਬੁੱਝ ਕੇ ਸਿੱਖੀ ਦਾ ਨੁਕਸਾਨ ਕਰਨ ਲੱਗੇ। ਦੋਨਾਂ ਚ ਇੱਕ ਗੱਲ ਜ਼ਰੂਰ ਹੈ, ਸਿੱਖ ਜਗ ਦੇ ਵੱਡੇ ਵੱਡੇ ਮਹਾਂਪੁਰਸ਼, ਕਿੰਨਾ ਕਿੰਨਾ ਬਾਣੀ ਦਾ ਜਾਪ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹੈ। ਨਾਮ ਤੇ ਬਾਣੀ ਵੱਖਰੇ ਨਹੀਂ, ਜਿਵੇਂ ਸਾਡਾ ਨਾਮ ਸਾਡੇ ਸਰੀਰ ਤੋਂ ਬਾਹਰ ਨਹੀਂ ਤੁਰਿਆ ਫਿਰਦਾ, ਸਾਡੇ ਨਾਲ ਸੰਬੰਧਿਤ ਹੈ। ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਤੋਂ ਵੱਖਰਾ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਨੇ ਬਾਣੀ ਨੂੰ ਅੰਮ੍ਰਿਤ ਕਿਹਾ, ਔਰ ਬੜੇ ਪ੍ਰਮਾਣ ਨੇ ਇਸਦੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣੇ ਲਿਆ, ਹੋਰ ਬੜੇ ਪ੍ਰਮਾਣ, ਅੰਮ੍ਰਿਤ ਭਗਤ ਭੰਡਾਰ ਹੈ, ਅੰਮ੍ਰਿਤ ਦਾ ਭੰਡਾਰਾ ਹੈ। ਪਰ ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ ਕਾ ਬਾ ਪਾਰੀ ਦੀਓ, ਜਿਹੜਾ ਇਸ ਗੁਰਬਾਣੀ ਦਾ ਗਾਹਕ ਹੈ ਉਹਦੇ ਲਈ ਗੁਰਬਾਣੀ ਹੈ ਅੰਮ੍ਰਿਤ ਰੂਪ। ਇਹ ਸਤਿਗੁਰੂ ਮਹਾਰਾਜ ਨੇ ਇਸ ਰੱਬੀ ਬਾਣੀ ਦੁਆਰਾ ਜਦੋਂ ਇਹ ਵੇਖਿਆ ਸੰਸਾਰ ਦੇ ਵਿੱਚ ਇੰਨਾ ਰੋਗ ਵੱਧ ਗਿਆ, ਇਸ ਰੋਗ ਨੂੰ, ਇਸ ਰੋਗ ਦਾ ਨਿਦਾਨ, ਇਸ ਰੋਗ ਦੀ ਨਿਵਰਤੀ, ਇਹਦਾ ਇਲਾਜ, ਜਦੋਂ ਕੋਈ ਮਰੀਜ਼ ਇਹ ਵੇਖਿਆ ਜਾਂਦਾ, ਡਾਕਟਰ ਦੇਖਦਾ ਵੀ ਇਹ ਮਰ ਹੀ ਚੱਲਿਆ, ਹੁਣ ਕੋਈ ਚਾਰਾ ਹੀ ਹੋਰ ਬਾਕੀ ਨਹੀਂ ਰਿਹਾ, ਸਿੱਧੇ ਹੀ ਦਿਲ ਦੇ ਵਿੱਚ ਇੰਜੈਕਸ਼ਨ ਦੇ। ਕਈ ਵਾਰ ਡਾਕਟਰ ਐਸਾ ਕਰਦੇ ਵੇਖੇ। ਗੁਰੂ ਸਾਹਿਬ ਨੇ ਫਿਰ ਇਸ ਨਾਮ ਦਾ ਸਿੱਧੇ ਹੀ ਟੀਕਾ ਤਿਆਰ ਕੀਤਾ, ਆਨੰਦ ਪ੍ਰਸਾਦ। ਤੇ ਉੱਥੇ ਸਤਿਗੁਰੂ ਮਹਾਰਾਜ ਨੇ ਵਿਸਾਖੀ ਦਾ ਇਕੱਠ ਰੱਖਿਆ, ਕਿਉਂਕਿ ਮਹੀਨੇ ਵਿੱਚ ਦੋ ਵਾਰ ਸੰਗਤ ਜੁੜਦੀ ਸੀ ਗੁਰੂ ਦਰਬਾਰ ਵਿੱਚ, ਮੱਥਿਆ ਤੇ ਸੰਗਰਾਂਦ। ਤੇ ਵਿਸ਼ੇਸ਼ ਕਰਕੇ ਇਹਨਾਂ ਦਿਹਾੜਿਆਂ ਤੇ ਸਾਰੇ ਗੁਰੂਆਂ ਦੇ ਕੋਲ ਸੰਗਤ ਜੁੜਦੀ ਰਹੀ। ਪੂਰਨਮਾਸ਼ੀ ਦਾ ਦਿਹਾੜਾ ਗੁਰੂ ਅਮਰਦਾਸ ਮਹਾਰਾਜ ਨੇ ਆਰੰਭ ਕੀਤਾ, ਔਰ ਇਸ ਦੀ ਗਵਾਹੀ ਭਾਈ ਨੰਦ ਲਾਲ ਸਿੰਘ ਦੀ ਆਪਣੀ ਰਚਨਾ ਚੋਂ ਮਿਲਦੀ ਹੈ। ਗੁਰੂ ਕਿਰਪਾ ਕਰੇ, ਆਪਾਂ ਸਾਰੀਆਂ ਗੱਲਾਂ ਉਤਨੀਆਂ ਖੋਲ ਕੇ ਨਹੀਂ ਕਰ ਸਕਦੇ, ਮੈਂ ਉਸ ਵਿਸ਼ੇ ਵੱਲ ਆਵਾਂ ਜੋ ਆਪ ਜੀ ਉਡੀਕ ਰਹੇ ਹੋ। ਅੰਮ੍ਰਿਤ ਬਾਣੀ, ਅੰਮ੍ਰਿਤ ਨਾਮ, ਅੰਮ੍ਰਿਤ ਪਰਮੇਸ਼ਰ, ਇਹ ਪਾਣੀ ਦੇ ਉੱਤੇ ਇਹ ਅੰਮ੍ਰਿਤ ਪੜਿਆ, ਅੰਮ੍ਰਿਤ ਦਾ ਜਾਪ ਕੀਤਾ, ਉਸ ਰਸਨਾ ਨੇ ਕੀਤਾ, ਗੁਰ ਰਸਨਾ ਅੰਮ੍ਰਿਤ ਬੋਲਦੀ, ਉਹ ਸਮਰੱਥਾ ਸੀ ਉਸ ਰਸਨਾ ਦੇ ਅੰਦਰ। ਤੇ ਗੁਰੂ ਨੇ ਆਪਣੀ ਸ਼ਕਤੀ ਦੇ ਨਾਲ ਪਾਣੀ ਤੋਂ ਬਦਲ ਕੇ ਪਾਣੀ ਦੀ ਤਾਸੀਰ, ਸਭ ਕੁਛ ਉਹਦੀ ਹੋਂਦ ਮਿਟਾ ਦਿੱਤੀ, ਉਹ ਅੰਮ੍ਰਿਤ ਵਾਣੀ ਉਹਦੇ ਚ ਘੁਲ ਗਈ, ਇਸ ਕਰਕੇ ਪਾਣੀ ਪਾਣੀ ਨਹੀਂ ਰਿਹਾ, ਉਹ ਅੰਮ੍ਰਿਤ ਬਣ ਗਿਆ। ਤੇ ਉਹ ਵਿਸਾਖੀ ਦੇ ਦਿਹਾੜੇ ਸਤਿਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਅੰਮ੍ਰਿਤ ਛਕਾਇਆ, ਤੇ ਪੰਜੇ ਪਿਆਰੇ ਆਪਣਾ ਆਪਣਾ ਸੀਸ ਦਾ ਬਲੀਦਾਨ ਦਿੰਦੇ ਨੇ, ਆਪਾ ਸਮਰਪਣ ਕਰਦੇ ਨੇ, ਤੇ ਜਿਨ੍ਹਾਂ ਦੇ ਵਿੱਚੋਂ ਗੁਣ ਪ੍ਰਾਪਤ ਹੋ ਰਹੇ ਭਾਈ ਦਇਆ ਤੋਂ, ਜੋ ਗੁਰੂ ਸਾਹਿਬ ਦੇ ਸਨਮੁਖ ਕਹਿੰਦੇ ਨੇ ਸਤਿਗੁਰੂ ਇਹ ਕੀ ਕੌਤਕ ਹੈ, ਤੁਸੀਂ ਹੱਥ ਜੋੜ ਕੇ ਸਾਡੇ ਅੱਗੇ ਖੜੇ ਹੋ ਗਏ, ਇਹ ਤੇ ਅੱਜ ਤੱਕ ਦੀ ਹੋਈ ਨੀ ਅਣਹੋਣੀ ਗੱਲ ਹੋ ਗਈ, ਤੁਸੀਂ ਗਲ ਵਿੱਚ ਪੱਲਾ ਪਾ ਲਿਆ ਸਾਈਆਂ, ਇਹ ਤੇ ਦੇਖ ਲਓ ਅਸੀਂ ਕੌਣ ਆ ਜਿਹਨਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋ, ਨਿਚਨ ਜੰਤਨ ਕੇ ਹਮ ਵਾਰਕ, ਅਸੀਂ ਮਹਾਰਾਜ ਛੋਟੀਆਂ ਜਾਤਾਂ ਦੇ ਬੱਚੇ, ਕਹੋ ਕਰਨਾ ਕਰ ਤੋਹੇ ਨਵਾਜੇ, ਤੇਰੀ ਕਿਰਪਾ ਦੇ ਨਾਲ ਤੂੰ ਸਾਨੂੰ ਨਵਾਜ ਦਿੱਤਾ। ਉੱਥੇ ਦਰਜ ਕੀਤਾ ਸੋ ਗੁਰ ਪੂਰਨ, ਉਹ ਸੋਲਾਰਥ ਦਾ ਉਹ ਗੁਰੂ ਜਿਹੜਾ ਸਾਰਿਆਂ ਗੁਣਾਂ ਵਿੱਚ ਪੂਰਨ ਹੈ, ਮੈਂ ਪ੍ਰਗਟਿਓ ਮਰਦ ਅਗਮੜਾ, ਜਿਹਦੇ ਵਰਗਾ ਹੈ ਹੀ ਨਹੀਂ ਕੋਈ। ਕਹਿੰਦੇ ਉਸ ਗੁਰੂ ਦੀ ਜ਼ਿੰਦਗੀ ਦੇ ਅੰਦਰ ਇੱਕ ਦਿਨ ਐਸਾ ਆ ਗਿਆ ਕਿ ਉਹ ਗੁਰੂ ਦੇ ਹੱਥ ਜੋੜੇ ਹੋਏ ਸਨ, ਗਲ ਵਿੱਚ ਪੱਲਾ ਪਾਇਆ ਸੀ, ਪੰਜਾਂ ਪਿਆਰਿਆਂ ਦੇ ਸਨਮੁਖ ਖੜਾ ਸੀ ਗੁਰੂ, ਇੱਕ ਗਰੀਬ ਤੇ ਭਿਖਾਰੀ ਦੀ ਨਿਆਈ ਗੁਰੂ ਉਸ ਰੋਲ ਦੇ ਅੰਦਰ ਖੜਾ ਹੈ। ਭਾਈ ਦਇਆ ਸਿੰਘ ਤੋਂ ਸਹਿਆ ਨਾ ਗਿਆ, ਮਹਾਰਾਜ ਤੁਸੀਂ ਕਿਉਂ ਹੱਥ ਜੋੜੇ? ਕਹਿੰਦੇ ਮੈਂ ਇਸ ਲਈ ਜੋੜੇ ਨੇ, ਜਿਹੜੀ ਦਾਤ ਤੁਸਾਂ ਨੂੰ ਪ੍ਰਾਪਤ ਹੋ ਗਈ ਮੈਂ ਉਸ ਤੋਂ ਅਜੇ ਵਾਂਝਾ ਹਾਂ, ਇਹ ਸਾਨੂੰ ਸਿੱਖਿਆ ਦੇਣੀ ਸੀ। ਸੋ ਗੁਰ ਪੂਰਨ ਅੰਮ੍ਰਿਤ ਮੰਗਤ, ਉਹ ਗੁਰੂ ਪੂਰੇ ਨੇ ਕੀ ਮੰਗਿਆ? ਖੰਡੇ ਵਾਟੇ ਵਾਲਾ ਅੰਮ੍ਰਿਤ ਮੰਗਿਆ। ਮਰਿਆਦਾ ਬੰਨੀ, ਸੋ ਗੁਰ ਪੂਰਨ ਅੰਮ੍ਰਿਤ ਮੰਗਤ, ਖਾਲਸੇ ਅੱਗਰ ਖੜੇ ਹੋ ਕਾਰਜੋਰੀ ਕਰਦਾ ਹੱਥ ਜੋੜ ਕੇ ਖੜੇ ਆ। ਮੰਗਿਆ ਕੀ? ਅੰਮ੍ਰਿਤ। ਸੋ ਸਤਿਗੁਰੂ ਮਹਾਰਾਜ ਨੇ ਖਾਲਸਾ ਕਾਇਮ ਕੀਤਾ, ਇਹ ਆਪਣੀ ਮਰਜ਼ੀ ਅਨੁਸਾਰ ਚਲਾਇਆ ਹੋਇਆ ਕੋਈ ਆਪਣਾ ਧਰਮ ਨਹੀਂ ਹੈ। ਗੁਰੂ ਸਾਹਿਬ ਨੇ ਇਹ ਅੱਖਰ ਉਚਾਰਨ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ, ਆਪਣਾ ਭਾਰ ਲਾ ਦਿੱਤਾ। ਕੋਈ ਇਹ ਨਾ ਕਹੇ ਕਿ ਜਿਵੇਂ ਰਿਸ਼ੀਆਂ ਮੁਨੀਆਂ ਅਵਤਾਰਾਂ ਕਈਆਂ ਨੇ ਪਹਿਲਾਂ ਪੰਥ ਚਲਾਏ ਨੇ, ਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੰਥ ਚਲਾ ਲਿਆ। ਮਹਾਰਾਜ ਇਸ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ, ਕਹਿੰਦੇ ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਮੈਨੂੰ ਮੇਰੇ ਅਕਾਲ ਪੁਰਖ ਦੀ ਆਗਿਆ ਹੋਈ ਸੀ, ਤਾਂ ਇਹ ਪੰਥ ਇਹ ਰਸਤਾ ਪਰਮੇਸ਼ਵਰ ਨੂੰ ਮਿਲਣ ਦਾ ਸਾਜਨਾ ਕਰ ਦਿੱਤਾ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚਰ ਕਰ ਵੇਖੋ ਸਾਜਾ। ਫਿਰ ਗੁਰੂ ਨਾਨਕ ਦੇ ਉਹ ਅੰਮ੍ਰਿਤ ਬੋਲ ਸਾਈ ਮਤੇ ਵਿੱਚ ਪਹੁੰਚਿਆ। ਗੁਰੂ ਨਾਨਕ ਇੱਥੋਂ ਹੁਣ ਆਪਣੀ ਉਸ ਵਿਸ਼ੇ ਦੀ ਜੋ ਆਪ ਜੀ ਉਡੀਕ ਰਹੇ ਹੋ, ਕਾਜੀ ਰੁਕਮ ਦੀ ਇਹਦੇ ਨਾਲ ਬੜੀ ਲੰਮੀ ਵਿਚਾਰ ਹੋਈ, ਕਰਨੀ ਨਾਮਾ ਮਸ਼ਹੂਰ ਹੈ ਕਿ ਜੋ ਮੈਕਾਲਸ ਨੇ ਲਿਖਿਆ ਪਹੁੰਚਿਆ ਉੱਥੇ, ਬੜੀ ਇਸਦੀ ਕੁਰਬਾਨੀ ਹੈ। ਚਲੋ ਗਲਤੀਆਂ ਤਾਂ ਹਰ ਇਨਸਾਨ ਤੋਂ ਰਹਿ ਜਾਂਦੀਆਂ, ਆਪਾਂ ਉਹਨਾਂ ਦੀਆਂ ਗਲਤੀਆਂ ਨਹੀਂ ਵੇਖਣੀਆਂ ਮੈਕਾਲਸ ਦੀਆਂ, ਪਰ ਜਿਹੜੀਆਂ ਗੱਲਾਂ ਜਾ ਕੇ ਜਿਵੇਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਜਾ ਕੇ ਲੱਭ ਲੱਭ ਕੇ ਗੱਲਾਂ ਨਿਖਾਰੀਆਂ, ਮੈਕਾਲਸ ਨੇ ਵੀ ਇਸੇ ਤਰ੍ਹਾਂ ਕੀਤਾ। ਮੱਕੇ ਦੀ ਸਾਖੀ ਬੜੀ ਰਸਦਾਇਕ ਲਿਖਦਾ ਹੈ, ਇੱਕ ਉਹਦੇ ਨਾਲ ਵੇਲ ਸਾਫੀ ਹੋਈ ਹੈ ਮੈਕਾਲਪ ਨਾਲ, ਉਹਦੀ ਸਾਰੀ ਦੀ ਸਾਰੀ ਰਚਨਾ ਦਾ ਅਲੱਥਾ ਨਹੀਂ ਪੰਜਾਬੀ ਵਿੱਚ ਕੀਤਾ ਗਿਆ, ਜਿੰਨਾ ਕੁ ਲੋਟ ਲੱਗਿਆ ਉਹਨਾਂ ਕਰ ਲਿਆ, ਛੱਡ ਦਿੱਤੀਆਂ ਬਹੁਤ ਸਾਰੀਆਂ ਗੱਲਾਂ। ਇੱਕ ਗੁਰਮੁਖ ਨੇ ਸਾਰਾ ਪੰਜਾਬੀ ਵਿੱਚ ਉਹਦਾ ਅਲੱਥਾ ਕਰੀ ਬੈਠਾ, ਪਰ ਹਾਲਤ ਸਾਡੇ ਵਾਲੀ ਹੈ, ਜਿਵੇਂ ਗੁਰਬਾਗ ਚਾਨਣ ਤਿਆਰ ਤਾਂ ਕਰ ਲਿਆ, ਫਿਰ ਛਪਾਉਣ ਦੀ ਮੁਸੀਬਤ ਰਹੀ ਕਿ ਛਪਾਏ ਕੌਣ ਇਸ ਨੂੰ। ਜਥੇ ਦੇ ਜਿਹੜੇ ਖਰਚੇ ਸਨ ਉਹਦੇ ਮੁਤਾਬਕ ਇਹ ਹਿੰਮਤ ਨਹੀਂ ਸੀ ਪੈਂਦੀ ਕਿ ਅਸੀਂ ਲੱਖਾਂ ਰੁਪਇਆ ਦੇ ਖਰਚ ਕਰ ਦਈਏ। ਮਹਾਰਾਜ ਨੇ ਸਰਦਾਰ ਦਲਜੀਤ ਸਿੰਘ ਨੂੰ ਬਲ ਬਖਸ਼ਿਆ ਤੁਹਾਡੇ ਸਹਿਯੋਗ ਨਾਲ, ਚੋ ਮੈਕਾਲਫ ਲਿਖਦਾ ਕਿ ਜਦੋਂ ਗੁਰੂ ਨਾਨਕ ਮੱਕੇ ਪਹੁੰਚੇ ਸਨ, ਉਹ ਕਹਿੰਦਾ ਵੀ ਮੱਕੇ ਦੇ ਜਿਸ ਵੇਲੇ ਮੁਹੰਮਦ ਸਾਹਿਬ ਦੇ ਵੇਲੇ ਦੀ ਇੱਕ ਗੱਲ ਲੈਂਦਾ, ਚਾਰ ਦਰਵਾਜ਼ੇ ਸੀ ਉਹ ਜਿਹੜੀ ਕਿਬਲਾ ਹੈ, ਮੱਕਾ ਤਾਂ ਚਲੋ ਸ਼ਹਿਰ ਹੈ, ਤੇ ਉਸ ਸ਼ਹਿਰ ਦੇ ਵਿੱਚ ਜਿਹੜੀ ਕਿਬਲਾ ਹੈ ਮਸੀਤ ਹੈ ਜਿਹੜੀ ਜਿਹਦੀ ਪੂਜਾ ਹੁੰਦੀ ਹੈ, ਮਹਾਰਾਜ ਨੂੰ ਪ੍ਰਮਾਣ ਦਿੱਤਾ ਮਨ ਕਰ ਮੱਕਾ ਕਿਬਲਾ ਕਰਦੇ ਹੀ ਬੋਲਣ ਹਾਰ ਪਰਮ ਗੁਰੂ ਹੀ, ਪ੍ਰਮਾਣ ਦਿੱਤੇ ਮੱਕੇ ਦੇ। ਤੇ ਸਤਿਗੁਰੂ ਮਹਾਰਾਜ ਉਹ ਹੁਣ ਉਹਦੇ ਨਾਂ ਤੇ ਹੀ ਸਾਰਾ ਸ਼ਹਿਰ ਹੈ, ਉਹਨੂੰ ਵੀ ਮੱਕਾ ਹੀ ਕਹਿੰਦੇ ਕਾਬਾ। ਤੇ ਇਉਂ ਉਸ ਵੇਲੇ ਗੁਰੂ ਨਾਨਕ ਦੀ ਜਿਹੜੀ ਉੱਥੇ ਉਹ ਸਾਖੀ ਲਿਖਦਾ ਮੈਕਾਲਫ ਕਹਿੰਦੇ, ਜਦੋਂ ਹਜ਼ੂਰ ਮੁਹੰਮਦ ਸਾਹਿਬ ਉੱਥੇ ਗਏ ਸਨ, ਇਸ ਅਸਥਾਨ ਦੇ ਤਿੰਨ ਦਰਵਾਜ਼ੇ ਖੋਲ੍ਹੇ ਸਨ, ਚੌਥਾ ਦਰਵਾਜ਼ਾ ਹਜ਼ੂਰ ਮੁਹੰਮਦ ਸਾਹਿਬ ਨੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਗੱਲ ਸਾਡੇ ਕਿਸੇ ਹੋਰ ਲਿਖ ਕੇ ਨਹੀਂ ਲਿਖੀ, ਉਹਦੀ ਉਮਤ ਨੇ ਕਿਹਾ ਕਿ ਹਜ਼ੂਰ ਇਹ ਦਰਵਾਜ਼ਾ ਵੀ ਖੋਲ੍ਹ ਦਿਓ। ਕਹਿੰਦੇ ਨਹੀਂ, ਇਹ ਦਰਵਾਜ਼ਾ ਖੁੱਲਣ ਵਿੱਚ ਅਜੇ ਸਦੀਆਂ ਬਾਕੀ। ਉਹਦੇ ਕੋਲ ਜਿਹੜੇ ਨੇਤਰ ਸਨ, ਉਹਨਾਂ ਨੇਤਰਾਂ ਦੁਆਰਾ ਵੇਖ ਕੇ ਹਜ਼ੂਰ ਮੁਹੰਮਦ ਸਾਹਿਬ ਨੇ ਕਿਹਾ ਇਹ ਦਰਵਾਜ਼ਾ ਜਿੱਦਣ ਖੁੱਲਿਆ, ਐ ਮੁਸਲਮਾਨੋ ਉਦਣ ਸਮਝ ਲਿਓ ਕਿ ਮਨੁੱਖੀ ਜਾਮੇ ਵਿੱਚ ਖੁਦਾ ਆਪ ਆ ਗਿਆ। ਇਸ ਘਰ ਵਿੱਚ ਖੁਦਾ ਦੇ ਘਰ ਵਿੱਚ ਇੱਕ ਦਿਨ ਖੁਦਾ ਆਏਗਾ ਆਪ। ਇਹ ਦਰਵਾਜ਼ਾ ਖੁਦਾ ਵਾਸਤੇ ਹੈ, ਇਹ ਦਰਵਾਜ਼ਾ ਆਪਣੇ ਆਪ ਖੁੱਲੇਗਾ। ਖੁਦਾ ਜਦੋਂ ਆ ਕੇ ਬਾਹਰ ਬੈਠੇਗਾ, ਦਰਵਾਜ਼ਾ ਖੁੱਲ ਜਾਏਗਾ, ਇਹਨੂੰ ਖੋਲ੍ਹਣ ਦੀ ਲੋੜ ਨਹੀਂ। ਗੁਰੂ ਨਾਨਕ ਮੱਕੇ ਪਹੁੰਚੇ, ਮੈਂ ਇਹ ਸਾਖੀ ਨਹੀਂ ਸੁਣਾ ਰਿਹਾ ਜਿਸ ਕਰਕੇ ਮੈਂ ਇਹਦਾ ਵਿਸਥਾਰ ਕਰਾਂ। ਭਾਈ ਗੁਰਦਾਸ ਨੇ ਕੁਝ ਚ ਸਮੁੰਦਰ ਬੰਦ ਕੀਤਾ, ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼ ਕੁਜਾ ਵਾਂਗ ਮੁਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜ਼ੀ ਹੱਦ ਗੁਜ਼ਾਰੀ, ਜਾਂ ਬਾਬਾ ਸੁੱਤਾ ਰਾਤ ਨੂੰ ਬੈਲ ਮਹਿਰਾਬੇ ਪਾਏ ਤਸਾਰੀ। ਜਾਣ ਬੁੱਝ ਕੇ ਸਤਿਗੁਰਾਂ ਨੇ ਪੈਰ ਨਹੀਂ ਕੀਤੇ, ਅਚਨਚੇਤ ਆਪਣੇ ਸੁਭਾਅ ਅਨੁਸਾਰ ਪਰਮੇਸ਼ਰ ਨੂੰ ਵਿਆਪਕ ਸਮਝ ਵਾਲੇ ਗੁਰੂ ਨਾਨਕ ਦੇ ਪੈਰ ਅਚਨਚੇਤ ਮੱਕੇ ਵੱਲ ਸੀ। ਜੀਵਨ ਕਾਜ ਨੂੰ ਪਤਾ ਲੱਗਿਆ। ਭਾਈ ਸਾਹਿਬ ਕਹਿੰਦੇ ਨੇ ਜੀਵਨ ਗੁੱਸੇ ਵਿੱਚ ਆ ਗਿਆ, ਜੀਵਨ ਮਾਰੀ ਲੱਤ ਦੀ। ਲੱਤ ਦੀ ਕੀ ਮਾਰੀ? ਚੋਟ। ਨਾਲ ਸ਼ਬਦ ਕੀ ਕਿਹਾ? ਕਿਹੜਾ ਸੁੱਤਾ ਹੈ? ਕੌਣ ਹੈ ਤੂੰ ਉਸ ਕਰਦੇ? ਕਿਹੜਾ ਸੁੱਤਾ ਹੈ? ਕੁਫਰ ਕੁਫਾਰੀ, ਉਹ ਝੂਠੇ ਇਨਸਾਨ। ਕੌਣ ਹੈ ਤੂੰ? ਬੇਅਦਬੀ ਕਰਨ ਵਾਲਾ। ਗੁਰੂ ਨਾਨਕ ਚੁੱਪ ਰਹੇ। ਮਰਦਾਨਾ ਵੇਖਦਾ ਕਿ ਸਿੱਧੇ ਹਮਲਾ ਮੇਰੇ ਗੁਰੂ ਤੇ ਹੋ ਗਿਆ, ਕਰ ਕੁਛ ਨਹੀਂ ਸਕਦਾ, ਗਰੀਬ ਹੈ। ਫਿਰ ਕਹਿੰਦਾ ਕੋਈ ਨਹੀਂ, ਮੇਰਾ ਗੁਰੂ ਸਮਰੱਥ ਬੜਾ ਹੈ। ਜੀਵਨ ਕਾਜੀ ਤੇ ਬਰਦਾਸ਼ਤ ਨਹੀਂ ਹੋਇਆ, ਟੰਗੋ ਪਕੜ ਘਸੀਟਿਆ। ਸ਼ਬਦ ਉਸੇ ਤਰ੍ਹਾਂ ਲਿਖਣ ਚ ਉਹ ਕੁਛ ਹੋਇਆ। ਗੁਰੂ ਨਾਨਕ ਨੂੰ ਜਦੋਂ ਲੱਤ ਮਾਰੀ ਤੇ ਸਤਿਗੁਰੂ ਪੁੱਛਣ ਲੱਗੇ, ਸਜਣਾ ਕੋਈ ਪਸ਼ੂ ਲੱਤ ਮਾਰ ਦੇ, ਸਬਰ ਹੋ ਜਾਂਦਾ ਕਿ ਪਸ਼ੂ ਹੈ, ਬਲਦ ਮਾਰ ਦੇ ਲੱਤ, ਤੇ ਪਸ਼ੂ ਤੇ ਲੱਤਾਂ ਮਾਰਦੇ ਹੁੰਦੇ ਆ, ਘੋੜਾ ਤੇ ਲੱਤਾਂ ਮਾਰਦੇ, ਕੋਈ ਹਾਜ਼ਰੀ ਖੋਤਾ ਲੱਤਾਂ ਮਾਰ ਦੇਵੇ, ਕੋਈ ਬਾਤ, ਇੱਕ ਬੰਦਾ ਹੋ ਕੇ ਲੱਤਾਂ ਮਾਰਦਾ? ਇਹਦੇ ਕੋਲ ਜ਼ੁਬਾਨ ਹੈ, ਤੂੰ ਮੇਰੇ ਨਾਲ ਗੱਲ ਕਰ ਸਕਦਾ, ਮੈਂ ਤੂੰ ਉੱਤਰ ਲੈ ਸਕਦਾ, ਲੱਤ ਕਿਉਂ ਮਾਰ ਦਿੱਤੀ ਮੇਰੇ? ਕਹਿੰਦਾ ਲੈ ਜ਼ੁਬਾਨ ਨਾਲ ਗੱਲ ਕਰ ਲੈ, ਲੱਤਾਂ ਵੱਲ ਖੁਦਾ ਇਹਦੇ, ਤੈਨੂੰ ਇੰਨੀ ਵੀ ਅਕਲ ਨਹੀਂ, ਖੁਦਾ ਵੱਲ ਲੱਤਾਂ ਕੀਤੀਆਂ? ਮਹਾਰਾਜ ਕਹਿੰਦੇ ਵਾਹ ਵਾਹ, ਤੇਰੀ ਰਸਨਾ ਤੇ ਖੁਦਾ ਸੁਣ ਕੇ ਠੰਡ ਫੈ ਗਈ। ਮੈਂ ਤੇ ਲੱਭਦਾ ਫਿਰਦਾ ਸੀ ਕੋਈ ਮੈਨੂੰ ਦੱਸੇ ਕਿ ਖੁਦਾ ਹੈ ਕਿਤੇ, ਤੈਨੂੰ ਪਤਾ ਹੈ ਖੁਦਾ ਕਿੱਥੇ ਹੈ? ਤੂੰ ਇਹ ਕਹਿ ਰਹੇ ਲੱਤਾਂ ਵੱਲ ਖੁਦਾ ਇਹਦੇ? ਲੈ ਬਈ ਸੱਜਣਾ, ਹੁਣ ਤੂੰ ਉਹ ਕਰ, ਆਪਣੇ ਖੁਦਾ ਦੀ ਪਵਿੱਤਰਤਾ ਬਚਾ। ਮੈਂ ਥੱਕਿਆ ਹੋਇਆ, ਲੱਤਾਂ ਤੇ ਜਿੱਧਰ ਹੋ ਗਿਆ, ਮੈਂ ਤਾਂ ਨਹੀਂ ਚੁੱਕ ਕੇ ਕਰਨੀਆਂ, ਤੂੰ ਮੇਰੀਆਂ ਲੱਤਾਂ ਉਧਰ ਕਰ ਦੇ ਜਿੱਧਰ ਖੁਦਾ ਨਹੀਂ ਹੈ। ਹੁਣ ਉਧਰ ਕਰਨ ਲੱਗਿਆ ਜਿੱਧਰ ਖੁਦਾ ਗਿਆ, ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ, ਮੱਕਾ ਵੀ ਨਾਲ ਹੀ ਫਿਰ ਗਿਆ। ਬਲਿਹਾਰ ਜਾਈਏ ਸਾਡੇ ਪ੍ਰਚਾਰਕਾਂ ਤੋਂ, ਇਹਨਾਂ ਦੇ ਸਿਦਕ ਭਰੋਸੇ ਤੋਂ। ਕੀ ਕਹਿੰਦੇ ਆ ਹੁਣ ਦੇ ਨਵੇਂ ਪੜਾਕੂ, 16 ਦੂਣੀ 8 ਕਰਨ ਵਾਲੇ, ਹੁਣ ਦਾ 8 ਦੂਣੀ 16, ਇਹ 16 ਦੂਣੀ 8 ਕਰਦੇ ਨੇ ਹੁਣ। ਇਹ ਕੀ ਕਹਿੰਦੇ? ਕਹਿੰਦੇ ਜੀ ਦਿਮਾਗ ਫੇਰੇ ਨੇ, ਮੱਕਾ ਨਹੀਂ ਸੀ ਫੇਰਿਆ। ਗੁਰੂ ਨਾਨਕ ਦਿਮਾਗ ਫੇਰਦਾ ਨਹੀਂ, ਦਿਮਾਗ ਠੀਕ ਕਰਦਾ। ਇੱਕ ਤਾਂ ਇਹ ਗੱਲ ਨੋਟ ਕਰ ਲੈਣੀ ਹੈ, ਕਿਸੇ ਦਾ ਦਿਮਾਗ ਫੇਰਿਆ ਹੋਇਆ ਉਹ ਠੀਕ ਕਰ ਦਿੰਦੀ ਹੈ। ਮਹਾਰਾਜ ਦੀ ਜੁੱਤੀ ਨੇ, ਗੁਰੂ ਅਮਰਦਾਸ ਮਹਾਰਾਜ ਦੀ ਜੁੱਤੀ ਨੇ ਹਜ਼ਾਰਾਂ ਪਾਗਲ ਠੀਕ ਕੀਤੇ ਹੈ। ਸੱਚਨ ਸੱਚ ਸਾਖੀ ਪੜ੍ਹ ਲੈਣੀ ਸਿੱਖ ਦੀ, ਮਹਾਰਾਜ ਦੀ ਜੁੱਤੀ ਵੀ ਦਿਮਾਗ ਠੀਕ ਕਰਦੀ ਹੈ, ਦਿਮਾਗ ਫੇਰਦੇ ਨਹੀਂ ਮਹਾਰਾਜ। ਕਹਿੰਦੇ ਜੀ ਖਿਆਲ ਫੇਰ ਦਿੱਤੇ ਉਹਨਾਂ ਦੇ, ਉਹਨਾਂ ਨੂੰ ਗਿਆਨ ਦੇ ਦਿੱਤਾ, ਕਿਉਂ ਐਸੇ ਤਾਲੇ ਮਾਰਦੇ ਹੋ? ਭਾਈ ਗੁਰਦਾਸ ਨੂੰ ਲਿਖਣ ਲੱਗਿਆ ਕੋਈ ਦਿੱਕਤ ਨਹੀਂ ਸੀ, ਉਹ ਕਹਿੰਦੇ ਫਿਰੇ ਦਿਮਾਗ, ਮਹਾਰਾਜ ਇਹ ਲਿਖ ਦਿੰਦੇ ਨਹੀਂ। ਭਾਈ ਗੁਰਦਾਸ ਕਿਉਂ ਝੂਠ ਬੋਲੇ? ਝੂਠ ਬੋਲਣਾ ਕਿਤੇ ਪ੍ਰਚਾਰਕ ਦੇ ਹੱਥ ਨਹੀਂ ਆਏਗਾ। ਉਹ ਕਹਿੰਦੇ ਫਿਰਿਆ ਮੱਕਾ, ਮੱਕਾ ਗਿਰਿਆ। ਜੇ ਇੱਕ ਮੁਸਲਮਾਨ ਔਰਤ ਮੱਕਾ 60 ਕੋ ਫੇਰ ਸਕਦੀ ਹੈ, ਤੇ ਗੁਰੂ ਨਾਨਕ ਉਸ ਬੀਬੀ ਨਾਲੋਂ ਵੀ ਉਹਨਾਂ ਵਿੱਚ ਕੋਈ ਕਮਜ਼ੋਰੀ ਦਿਸਦੀ ਹੈ? ਸਿਰ ਕੀ ਸੋਭ ਉਤਾਰ ਕੇ ਚੀ ਉਹਨੇ ਆਤਮ ਆਰਾਮ, 60 ਕੋਸ ਮੱਕਾ ਮਿਲਿਆ ਦੇਖ ਦਿਆ ਕੇ ਕਾਂ। ਰਹਿਬਾ ਨੇ 60 ਕੋ ਮੱਕਾ ਨੇੜੇ ਕਰ ਲਿਆ ਸੀ, ਉਹ ਕਿਵੇਂ ਹੋ ਗਿਆ ਸੀ? ਮੱਕਾ ਫਿਰਿਆ। ਆਉਂਦਾ ਸ਼ਹਿਰ ਦੇ ਅੰਦਰ ਮੰਦਰ ਫਿਰ ਸਕਦਾ? ਨਾਗ ਮੰਦਰ,
5000 ਤੋਂ ਉੱਪਰ 5500 ਬੜਾ ਪੁਰਾਣਾ ਮੰਦਰ ਨਾਮਦੇਵ ਦੇ ਟਕੇ ਪੈਂਦੇ ਆ ਤੇ ਨਾਮ ਦੇ ਲਹਿ ਕੰਬਲੀ ਚੱਲੇ ਉਹ ਪਲਟਾਏ ਇਹ ਤਾਂ ਇਤਿਹਾਸ ਦੀ ਗੁਰਬਾਣੀ ਹੈ ਦਿਓ ਪਾਛਾ ਬੈਠਾ ਜਿਉਂ ਜਿਉਂ ਨਾਮਾ ਹਰ ਗੁਣ ਉਤਰੇ ਭਗਤ ਜਨਾ ਕਰ ਦਿਓ ਉੱਥੇ ਕੀ ਲਿਖਿਆ ਫਿਰ ਉੱਥੇ ਵੀ ਕਹਿ ਦੋ ਜਮਾਤ ਫਿਰੇ ਕੀ ਕਰਦੇ ਅੱਜ ਦੇ ਗਿਆਨੀ ਸਾਡੇ ਪ੍ਰਚਾਰ ਦੇ ਵਿੱਚ ਬਹੁਤ ਕਮੀਆਂ ਆ ਗਈਆਂ ਫਿਰ ਆ ਮਕਾ ਨਾਥ ਕਲਾ ਲਿਖਿਆ ਕਲਾ ਕਲਾ ਦਾ ਅਰਥ ਕੀ ਹੈ ਸ਼ਕਤੀ ਕਹਿੰਦੇ ਜੀ ਇਹ ਨਾ ਕਹੋ ਗੁਰੂ ਨਾਨਕ ਨੇ ਕਿਤੇ ਸ਼ਕਤੀ ਦਿਖਾਈ ਹੈ ਇਹ ਕਹੇ ਤੇ ਬਹੁਤ ਤਕਲੀਫ਼ ਹੁੰਦੀ ਹੈ ਸਾਡੇ ਅੱਜ ਦੇ ਗਿਆਨੀਆਂ ਨੂੰ ਕਿਉਂ ਪੰਜਾ ਸਾਹਿਬ ਨੂੰ ਕੀ ਕਹੋਗੇ ਉਹ ਸ਼ਕਤੀ ਨਹੀਂ ਹੈ ਫਿਰ ਉਹਨੂੰ ਵੀ ਮਿਟਾਓਗੇ ਪੰਜਾ ਮਿਟਾਉਣ ਵਾਲੇ ਮਿਟ ਗਏ ਪੰਜਾ ਉਸੇ ਤਰ੍ਹਾਂ ਕਾਇਮ ਰਿਹਾ ਉਹ ਸ਼ਕਤੀ ਸਿਦਕ ਭਰੋਸਾ ਰੱਖੋ ਮਹਾਰਾਜ ਸਾਹਿਬ ਨੇ ਜਦੋਂ ਉਹ ਚੰਗੋਂ ਪਕੜ ਕੇ ਸੀ ਫਿਰਿਆ ਮੱਕਾ ਕਲਾ ਦਿਖਾਰੀ ਵਾਸ ਉਥੇ ਵੇਲੇ ਹੱਥ ਜੋੜ ਲਈ ਸਿਜਦਾ ਕਰਕੇ ਭਾਈ ਗੁਰਦਾਸ ਕਹਿੰਦੇ ਜਦੀ ਉਸੇ ਪਲ ਹੋਏ ਹੈਰਾਨ ਕਰੇਨ ਜ਼ੁਆਰੀ ਮੱਥਾ ਟੇਕਿਆ ਕਾਜੀ ਨੇ ਜਿਹੜਾ ਚੰਗੋਂ ਪਕੜ ਕੇ ਘਸੀਟਦਾ ਸੀ ਉਹ ਮੱਥਾ ਟੇਕਣ ਲੱਗ ਪਿਆ ਚਰਨਾਂ ਤੇ ਡਿੱਗ ਪਿਆ ਇਹ ਕਹਾਣੀ ਭਾਈ ਗੁਰਦਾਸ ਨੇ ਲਿਖੀ ਅਜੇ ਇਹ ਗੱਲ ਖਤਮ ਨਹੀਂ ਸੀ ਹੋਈ ਗੁਰੂ ਨਾਨਕ ਦੇ ਚਰਨਾਂ ਨੂੰ ਫੜਿਆ ਹੀ ਸੀ ਤੇ ਤੂੰ ਕੌਣ ਅਜੇ ਪੁੱਛ ਰਿਹਾ ਸੀ ਤੇ ਇਸਲਾਮ ਦੇ ਪੈਰੂਕਾਰ ਵਫ਼ਾਦਾਰ ਇਸ ਕਾਜ਼ੀ ਦੇ ਦੌੜ ਕੇ ਆਏ ਕਾਜ਼ੀ ਸਾਹਿਬ ਕਹਿੰਦੇ ਕੀ ਹੋਇਆ ਕਹਿੰਦੇ ਜੀ ਪਤਾ ਨਹੀਂ ਕੀ ਹੋ ਗਿਆ ਦਰਵਾਜ਼ਾ ਖੁੱਲ ਗਿਆ ਜਿਹੜਾ ਚੌਥਾ ਦਰਵਾਜ਼ਾ ਬੰਦ ਸੀ ਖੁੱਲ ਗਿਆ ਇੱਕ ਮੱਕਾ ਫਿਰਿਆ ਤੇ ਦੂਜਾ ਦਰਵਾਜ਼ਾ ਖੁੱਲ ਗਿਆ ਤੇ ਉਸ ਵੇਲੇ ਫਿਰ ਕਾਜ਼ੀ ਰੁਕਮਦੀਨ ਵਰਗੇ ਉਹਨਾਂ ਨੇ ਕਿਹਾ ਹੱਟ ਛੱਡੋ ਵੀ ਇਹ ਤੇ ਜੋ ਹਜ਼ੂਰ ਮੁਹੰਮਦ ਸਾਹਿਬ ਨੇ ਕਿਹਾ ਉਹਦੇ ਤੇ ਈਮਾਨ ਲਿਆਓ ਉਹਨੇ ਕਿਹਾ ਸੀ ਖੁਦਾ ਆਏਗਾ ਇਹ ਨਾਨਕ ਰੂਪ ਦੇ ਖੁਦਾ ਆ ਗਿਆ ਗੁਰੂ ਨਾਨਕ ਨੂੰ ਖੁਦਾ ਮੰਨਿਆ ਪੀਰ ਮੰਨਿਆ ਆਪਣੀ ਇਸਲਾਮ ਦੇ ਸਭ ਤੋਂ ਵੱਡੇ ਅਸਥਾਨ ਵਾਸਤੇ ਪੂਜਾ ਕਰਨ ਵਾਸਤੇ ਜਦੋਂ ਗੁਰੂ ਨਾਨਕ ਮੱਕੇ ਦੀ ਧਰਤੀ ਨੂੰ ਛੱਡ ਕੇ ਤੁਰਦੇ ਨੇ ਤਾਂ ਫਿਰ ਸਿਜਦੇ ਕਰ ਕਰਕੇ ਬਾਸ ਤੇ ਪਾ ਪਾ ਕੇ ਗਲ ਚ ਪੱਲੂ ਪਾ ਕੇ ਕਹਿੰਦੇ ਨੇ ਬਾਬਾ ਖੁਦਾ ਜੇ ਹੁਣ ਚੱਲੇ ਹੀ ਆ ਵਿਛੜ ਨੂੰ ਜੀ ਨਹੀਂ ਕਰਦਾ ਇਹ ਚਰਨਾਂ ਦੀਆਂ ਖੁੜਾਮਾਂ ਹੀ ਦੇ ਜਾ ਅਸੀਂ ਇਹ ਹੀ ਪੂਜ ਲਿਆ ਕਰਾਂਗੇ ਤੇਰੀਆਂ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਖੁੜਾਮਾਂ ਦੀ ਪੂਜਾ ਹੋਈ ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ ਬਹੁਤ ਬੜੀ ਵਿਆਖਿਆ ਹੈ ਉਸਦੀ ਕਹਿੰਦੇ ਸੁਣੋ ਕਾਜੀ ਰੁਕਮ ਦੇ ਸੱਚਾ ਸੁਣੀ ਜਵਾਬ ਤੈਨੂੰ ਸੱਚੇ ਜਵਾਬ ਦੱਸਦਾ ਕਹਿੰਦਾ ਮੇਰੇ ਹਾਲੇ ਪਹਿਲਾ ਜਾਮਾ ਹੈ ਮੇਰੇ 10 ਜਾਮੇ ਹੋਣਗੇ ਪਰ ਜਿਸ ਵੇਲੇ 10ਵਾਂ ਜਾਮਾ ਹੋਏਗਾ 10ਵਾਂ ਜਾਮਾ ਪਹਿਰ ਕੇ ਬੈਠੂ ਪੁਰ ਪੁਰਤਾਰ ਉਸ ਵੇਲੇ ਦਿੱਲੀ ਦੀ ਤਖ਼ਤ ਤੇ ਉੱਤੇ ਹੋਏਗਾ ਔਰੰਗਜ਼ੇਬ ਬਾਦਸ਼ਾਹ ਇਹ ਮੱਕੇ ਦੇ ਅੰਦਰ ਦੱਸਦੇ ਨੇ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਬਾਦਸ਼ਾਹ ਤੋਂ ਯੁੱਧ ਕਰੂ ਬਹੁਵਾਰ 14 ਲੜਾਈਆਂ ਕੀਤੀਆਂ ਫਿਰ ਇਹ ਵੀ ਦੱਸਿਆ ਵੀ ਉਹਨੂੰ ਮਾਰਾਂਗਾ ਕਿਵੇਂ ਆਪਣੇ ਟੁਕਦਮ ਭੇਜ ਕੇ ਹੱਥ ਲਿਖਤ ਭੇਜ ਕੇ ਉਹ ਵੀ ਹਵਾਲਾ ਜ਼ਫਰਨਾਮੇ ਦਾ ਉਹ ਵੀ ਦਿੱਤਾ ਵਿੱਚ ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਕੁਝ ਐਸੇ ਵਚਨ ਕੀਤੇ ਕਿ 10ਵੇਂ ਜਾਮੇ ਵਿੱਚ ਫੇਰ ਕਰੂੰਗਾ ਖਾਲਸਾ ਪ੍ਰਗਟ ਕਰੂੰਗਾ ਬਸੈ ਵਿੱਚ ਪੰਜਾਬ ਚਾਰ ਵਰਨ ਕਾ ਏਕ ਰੂਪ ਦੇਖ ਕਰੂੰ ਮੈਂ ਆਪ ਮਾਝੇ ਵਿੱਚ ਉਹ ਹੋਰ ਸੀ ਲੁੱਟੇਂਗੇ ਲਾਹੌਰ ਕੋਠੋਂ ਆਰ ਕੋ ਸਾਧ ਕੇ ਫਿਰ ਲੇਵੇ ਗਲੋ ਇਹ ਵਚਨ ਵੀ ਕਹੇ ਇਹ ਲੇਵੇਂਗੇ ਖੈਬਰ ਤੰਗ ਜਲਾਲਾਬਾਦ ਕੋ ਫਿਰ ਜਲਾਲਾਬਾਦ ਐਸੀ ਪੰਕਤੀਆਂ ਜਿਹੜੀਆਂ ਸਾਰੀਆਂ ਮੇਰੇ ਯਾਦ ਨਹੀਂ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਦਿੱਲੀ ਤਖ਼ਤ ਪਰ ਵਹੇਗੀ ਆਪ ਗੁਰੂ ਕੀ ਫੌਜ ਅੱਜ ਤੱਕ ਇਹ ਸਮਾਜ ਇਤਿਹਾਸ ਵਿੱਚ ਆਇਆ ਨਹੀਂ ਕਿ ਦਿੱਲੀ ਦੇ ਤਖ਼ਤ ਤੇ ਜੇ ਬਘੇਲ ਸਿੰਘ ਦੇ ਵੇਲੇ ਗੁਰਦੁਆਰੇ ਬਣੇ ਉੱਥੇ ਮਾਰਾਂ ਮਾਰੀਆਂ ਪਰ ਉਹ ਰਾਜ ਅਜੇ ਹੋ ਨਹੀਂ ਸਕਿਆ ਰਾਜ ਕਿਵੇਂ ਹੋਣਾ ਹੈ ਤੇ ਆਪਣੀ ਜ਼ਿੰਦਗੀ 'ਚ ਤਾਂ ਭਾਈ ਲੱਗਦਾ ਨਹੀਂ ਹੈ ਦਿਲ ਸਿੱਟਣ ਦੀ ਲੋੜ ਨਹੀਂ ਆਪਾਂ ਤਾਂ ਹੈ ਦੋਹਰੇ ਪੜ੍ਹਨ ਜੋਗੇ ਇਹ ਪੜ੍ਹੀ ਜਾਇਆ ਕਰੋ ਦੋ ਵੇਲੇ ਇਹ ਜਿਹੜੇ ਖਾਲਸੇ ਨੇ ਰਾਜ ਕਰਨਾ ਉਹ ਖਾਲਸਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਆਪਾਂ ਉਹ ਖਾਲਸਾ ਕੈਸਾ ਹੋਣਾ ਹੈ ਇਹਦੇ ਵਿੱਚ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਮੈਂ ਤੁਹਾਨੂੰ ਇੱਕ ਤੂਕ ਦੇ ਕੇ ਜਿਨ੍ਹਾਂ ਨੇ ਅੱਗੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਨਵਾਜਿਆ ਟਕਸਾਲ ਦੇ ਜਥੇਦਾਰ ਆਪਣੇ ਥਾਂ ਤੇ 13ਵੇਂ ਥਾਂ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਪਟਨਾ ਸਾਹਿਬ ਪੱਗ ਬਣਾਈ ਤੇ ਉੱਥੇ 300 ਸਾਲਾਂ ਮਨਾਇਆ ਗਿਆ ਸੀ ਉਸ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੜੀਆਂ ਅਖੰਡ ਪਾਠਾਂ ਦੀਆਂ ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਇੱਕ ਵਚਨ ਇਹ ਵੀ ਕਿਹਾ ਪਗ ਦਿੱਤੀ ਸੰਤ ਕਰਤਾਰ ਸਿੰਘ ਜੀ ਨੂੰ ਤੇ ਪ੍ਰਕਾਟ ਹੋਏ ਸਾਰੇ ਵਚਨ ਇਹ ਵੀ ਕਿਹਾ ਵੀ ਜਥੇ ਚੋਂ ਉਮਰ ਵਿੱਚ ਸਾਰਿਆਂ ਤੋਂ ਛੋਟਾ ਭਾਈ ਕਰਤਾਰ ਸਿੰਘ ਤੁਸੀਂ ਗੁਣਾਂ ਵਿੱਚ ਵੱਡੇ ਹੋ ਵੱਡਿਆਂ ਦੀ ਵੀ ਸੰਗਤ ਕੀਤੀ ਹੈ ਤੁਸੀਂ ਭਾਈ ਕਰਤਾਰ ਸਿੰਘ ਦਾ ਸਾਥ ਦੇਣਾ ਤੇ ਪ੍ਰਕਾਟਾਂ ਦੀ ਵੀ ਗੱਲ ਕੀਤੀ ਜਿਹੜੀ ਮਹਾਂਪੁਰਸ਼ਾਂ ਦੀ ਕਥਾ ਟੇਪ ਹੋਈ ਪਿੰਡਰਾਂ ਦੀ ਜਥੇਦਾਰੀ ਦੀ ਵੀ ਗੱਲ ਕੀਤੀ ਭਾਈ ਪ੍ਰੇਮ ਸਿੰਘ ਜੀ ਜਿਹੜੇ ਕਿ ਜਥੇ ਵਿੱਚ ਭਰਤੀ ਹੋਣ ਤੋਂ ਪਹਿਲਾਂ ਹਰਿਦੁਆਰ ਜਿੱਥੇ ਸੰਸਕ੍ਰਿਤ ਦੇ ਬੜੇ ਬੜੇ ਵਿਦਿਆਲੇ ਨੇ ਜਿੱਥੇ ਡਿਗਰੀਆਂ ਆਚਾਰੀਆ ਦੀਆਂ ਮਿਲਦੀਆਂ ਹਨ ਪੰਡਿਤ ਦੀਆਂ ਮਿਲਦੀਆਂ ਹਨ ਇਹ ਭਾਈ ਪ੍ਰੇਮ ਸਿੰਘ ਨਿਹੰਗ ਸਿੰਘ ਬਜਦਾ ਸੀ ਜਥੇ ਚ ਪੰਡਿਤ ਦੀ ਡਿਗਰੀ ਕਰਕੇ ਆਇਆ ਹਰਿਦੁਆਰ ਸੰਸਕ੍ਰਿਤ ਦਾ ਵਿਦਵਾਨ ਬਣਿਆ ਪੰਡਿਤ ਵਿਦਵਾਨ ਨੂੰ ਕਹਿੰਦੇ ਨੇ ਉਹ ਡਿਗਰੀ ਕਰਕੇ ਫਿਰ ਜਥੇ ਚ ਆਇਆ ਸੀ ਬੜਾ ਭਾਰੀ ਵਿਦਵਾਨ ਸੀ ਪਰ ਅੜਬ ਬੜਾ ਸੀ ਮੈਂ ਤਾਂ ਉਹਦੀ ਅੜਬਾਈ ਦੇਖੀ ਹੈ ਨਾ ਬੜਾ ਨੇੜੇ ਲੱਗ ਕੇ ਬਜ਼ੁਰਗ ਵਿੱਚ ਗੁਣ ਬਹੁਤ ਸਨ ਅਖੀਰਲੀ ਉਮਰ ਦੇ ਵਿੱਚ ਮੇਰੇ ਕੋਲ ਰਿਹਾ ਜਥੇ ਚ ਤੇ ਉਹਨਾਂ ਦੀ ਰਸਨਾ ਤੋਂ ਸੁਣਿਆ ਹੋਇਆ ਬਚਨ ਜਿਹੜਾ ਮੈਂ ਤੁਹਾਨੂੰ ਖਾਲਸਾ ਰਾਜ ਵੇਲੇ ਸੁਣਾਉਣ ਲੱਗਿਆ ਉਹ ਮੌਜੂਦ ਬੈਠੇ ਜਦੋਂ ਮਹਾਂਪੁਰਸ਼ਾਂ ਨੇ ਵਚਨ ਕੀਤਾ ਸਿੰਘਾਂ ਨੇ ਕਿਹਾ ਸੀ ਮਹਾਰਾਜ ਕਿਤੇ ਐਸਾ ਸਮਾਂ ਆਊਗਾ ਵੀ ਸਿੱਖਾਂ ਦਾ ਰਾਜ ਹੋ ਜਾਊ ਮਹਾਂਪੁਰਸ਼ ਕਹਿੰਦੇ ਹਾਂ ਸਮਾਂ ਆਏਗਾ ਜੋ ਗੁਰੂ ਦੇ ਵਚਨ ਦਿੱਲੀ ਤਖ਼ਤ ਪੈ ਬਹਿਗੀ ਆਪ ਗੁਰੂ ਕੀ ਫੌਜ ਇਹ ਤਾਂ ਪੁੱਛਾ ਕਰੇ ਰਾਜ ਤੇ ਹੋਏਗਾ ਗੱਲ ਤੇ ਉਹ ਗੱਲ ਚੱਲਦੀ ਚੱਲਦੀ ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਸ਼ੁਰੂ ਕੀਤੀ ਉਹ ਮੈਂ ਬੇਨਤੀ ਆਪ ਜੀ ਨੂੰ ਕਰਨ ਲੱਗਿਆ ਫਿਰ ਉਸ ਵਚਨ ਦੇ ਵਿੱਚ ਹੋਰ ਕੋਈ ਵਚਨ ਹੀ ਨਾ ਆਉਣਾ ਉਹੀ ਵਚਨ ਆਉਂਦੇ ਚਲੇ ਜਾਣ ਸੈਕਟਰੀ ਸਾਹਿਬ ਇੱਕ ਨਿੱਕੀ ਜਿਹੀ ਪਰਚੀ ਲਿਖ ਕੇ ਮੇਰੇ ਕੋਲ ਰੱਖਣ ਤਾਂ ਕਿ ਮੈਂ ਵਿਚਾਰਾਂ ਦਾ ਵਸਤਰ ਉਨਾ ਕੇ ਵਿਛਾਵਾਂ ਜਿੰਨਾ ਕੁ ਮੇਰੇ ਤੋਂ ਇਕੱਠਾ ਹੋ ਜਾਵੇ ਉਹਦੇ ਵਿੱਚ ਇਹ ਨਾ ਹੋਵੇ ਵੀ ਲੜ ਬਾਹਲ ਹੀ ਖਿੰਡ ਜਾਣ ਤੇ ਮੇਰਾ ਚੱਲਣ ਦਾ ਟਾਈਮ ਹੋ ਜਾਵੇ ਬਾਬਾ ਸੰਘ ਵੀ ਜਾਣਾ ਇੱਕ ਪਰਚੀ ਲਿਖ ਦਿਓ ਥੋੜ੍ਹੀ ਸੋ ਗੁਰੂ ਪਿਆਰਿਓ ਮਹਾਂਪੁਰਸ਼ਾਂ ਦੇ ਪਹਿਲਾਂ ਤਾਂ ਇਹ ਵਚਨ ਸਮਝ ਲਓ ਵੀ ਗਾਹਾਂ ਵਾਲੇ ਵਚਨ ਦੇ ਵਿੱਚ ਆਪਣੀ ਦ੍ਰਿੜਤਾ ਹੋ ਜਾਏਗੀ ਕਲਯੁਗ ਵੀ ਜੀਵ ਹਾਂ ਕਈ ਵਾਰੀ ਡੋਲ ਜਾਈਦਾ ਕਈ ਵਾਰੀ ਇਹ ਹੁੰਦੇ ਵੀ ਖਾਣੀ ਕਿਤੇ ਮਿੱਥੇ ਵਚਨ ਦਾ ਨਹੀਂ ਹੋ ਰਿਹਾ ਇਹ ਦੱਸਣ ਤੋਂ ਪਹਿਲਾਂ ਮੈਂ ਇੰਨਾ ਕੁ ਦੱਸਣਾ ਉਦੋਂ ਅਖਾੜੇ ਪਿੰਡ ਮਹਾਂਪੁਰਸ਼ ਜਿਸ ਨਗਰ ਵਿੱਚ ਪੈਦਾ ਹੁੰਦੇ ਨੇ ਇਹ ਮੈਂ ਆਪ ਜੀ ਨੂੰ ਪਹਿਲਾਂ ਵੀ ਸੁਣਾਇਆ ਉੱਥੇ ਦੋ ਦਿਨ ਰਹੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਦੀ ਸੇਵਾ ਕਰਨ ਤੋਂ ਪ੍ਰਸੰਨ ਹੋ ਕੇ ਵਰ ਦਿੱਤਾ ਸੀ ਮਾਤਾ ਨੇ ਕਿਹਾ ਸੀ ਕੋਈ ਅਜਿਹਾ ਬ੍ਰਹਮ ਗਿਆਨੀ ਮਹਾਂਪੁਰਸ਼ ਮੇਰੀ ਕੁਲ ਵਿੱਚ ਪੈਦਾ ਹੋਵੇ ਜਿਹਦੇ ਕਾਰਨ ਮੇਰੀ ਸਾਰੀ ਕੁਲ ਤਰਜਾ ਹੈ ਤੇ ਉਸ ਵੇਲੇ ਸਾਧ ਸੰਗਤ ਸਤਿਗੁਰਾਂ ਦੇ ਇਹ ਵਚਨ ਤੇ ਮਹਾਂਪੁਰਖਾਂ ਦਾ ਜਨਮ ਅਖਾੜੇ ਪਿੰਡ ਵਿੱਚ ਹੋਇਆ ਉਸੇ ਮਾਤਾ ਦੀ ਕੁਲ ਵਿੱਚ ਇੱਕ ਤਾਂ ਇਹ ਕਿ ਜਿਵੇਂ ਰਤਨ ਰਾਏ ਨੂੰ ਮਹਾਰਾਜ ਨੇ ਕਿਹਾ ਵੀ ਤੂੰ ਪਹਿਲੇ ਜਨਮ ਦਾ ਮੇਰਾ ਸਿੱਖ ਹੈ ਤੇ ਮਹਾਂਪੁਰਸ਼ ਪਹਿਲੇ ਜਨਮ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਨੇੜਤਾ ਰੱਖਣ ਵਾਲੇ ਸਿੱਖ ਸਨ ਫਿਰ ਆਪਣੀ ਜਿਹੜੀ ਕਮਾਈ ਸੀ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਬਖਸ਼ਿਸ਼ ਸੀ ਇਹ ਬਖਸ਼ਾਂ ਮਿਲਦੀਆਂ ਗਈਆਂ ਫਿਰ ਬਾਰਵੇਂ ਮੁਖੀ ਬਣ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਵਿਦਿਆਲੇ ਦੇ ਟਕਸਾਲ ਦੇ ਮਹਾਂਪੁਰਸ਼ਾਂ ਦੀ ਸ਼ੁਰੂ ਤੋਂ ਜ਼ਿੰਦਗੀ ਐਸੀ ਬੰਦਗੀ ਵਾਲੀ ਹੈ ਉਹਨਾਂ ਦੇ ਜੀਵਨ ਵਿੱਚ ਭਾਈ ਵੀਰ ਸਿੰਘ ਨੇ ਇਸ਼ਾਰਾ ਤਾਂ ਦਿੱਤਾ ਪਰ ਖੋਲ ਕੇ ਨਹੀਂ ਲਿਖੀ ਇਹ ਗੱਲ ਜਿਹੜੀ ਮੈਂ ਆਪ ਜੀ ਨੂੰ ਦੱਸਣ ਲੱਗਾ ਇਸ਼ਾਰਾ ਕੀਤਾ ਮਹਾਂਪੁਰਸ਼ ਵੈਰਾਗੀ ਹਾਲਤ ਵਿੱਚ ਜਦੋਂ ਬੰਦਗੀ ਦੇ ਵਿੱਚ ਅੱਠੇ ਪੈਰ ਲੱਗੇ ਰਹਿੰਦੇ ਸੀ ਥੋੜ੍ਹਾ ਜਿਹਾ ਸਮਾਂ ਸੌਣ ਨੂੰ ਦਿਮਾਗ ਨੂੰ ਰੈਸਟ ਦਿੰਦੇ ਸੀ ਆਪ ਜੀ ਪਾਵਨ ਅਸਥਾਨ ਜਿੱਥੇ ਸੱਚੇ ਪਾਤਸ਼ਾਹ ਦੇ ਦੋ ਵਰਖਰਦਾਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰੇ ਭਾਈ ਸਾਹਿਬ ਸਿੰਘ ਜੀ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਸ਼ਹੀਦ ਹੋਏ ਸਨ ਜਿੱਥੇ 40 ਸਿੰਘ ਸ਼ਹੀਦੀਆਂ ਪਾ ਗਏ ਉਸ ਪਾਵਨ ਅਸਥਾਨ ਸੀ ਚਮਕੌਰ ਸਾਹਿਬ ਬੌਲੀ ਸਾਹਿਬ ਦੇ ਵਿੱਚ ਮਹਾਂਪੁਰਖਾਂ ਨੇ ਆਪਣੀ ਤਪੱਸਿਆ ਆਰੰਭ ਕਰ ਲਈ ਤਪੱਸਿਆ ਇਸ ਢੰਗ ਨਾਲ ਕੀਤੀ ਕਿ ਮੈਨੂੰ ਕੋਈ ਵੇਖੇ ਨਾ ਹੁਣ ਤਪੱਸਿਆ ਇਸ ਤਰ੍ਹਾਂ ਹੁੰਦੀ ਹੈ ਵੀ ਲੋਕ ਮੈਨੂੰ ਦੇਖਣ ਤਪੱਸਿਆ ਤਾਂ ਸਭ ਲਈ ਹੁੰਦੀ ਹੈ ਗੱਲ ਵੀ ਸੱਚੀ ਹੈ ਜੇ ਬਾਬਿਆਂ ਦਾ ਇਹੀ ਨਾ ਪਤਾ ਲੱਗੇ ਵੀ ਬਾਬੇ ਭੂਰੇ 'ਚ ਬੈਠੇ ਹੈ ਤਾਂ ਮੱਥੇ ਕੌਣ ਟੇਕੂਗਾ ਮਹਾਂਪੁਰਸ਼ਾਂ ਨੇ ਆਪਣੇ ਆਪ ਨੂੰ ਲੁਕੋ ਕੇ ਜਦੋਂ ਰਾਤ ਪੈ ਜਾਣੀ ਤੇ 8 ਵਜੇ ਮਹਾਂਪੁਰਸ਼ਾਂ ਨੇ ਬੌਲੀ ਸਾਹਿਬ ਦੇ ਗਲ ਗਲ ਪਾਣੀ ਦੇ ਵਿੱਚ ਖੜ ਜਾਣਾ ਨੀਂਦ ਨਾ ਆਵੇ ਪਾਣੀ ਮਦਦ ਕਰੇਗਾ ਆਲਸ ਨਾ ਆਵੇ ਪਾਣੀ ਵਿੱਚ ਖੜ ਕੇ ਮਹਾਂਪੁਰਸ਼ਾਂ ਨੇ ਫਿਰ ਜੋ ਉੱਥੇ ਤਪੱਸਿਆ ਕੀਤੀ ਚੌਪਈ ਸਾਹਿਬ ਦੇ ਪਾਠ ਕੀਤੇ ਹਮਰੀ ਕਰੋ ਹੱਥ ਦੇ ਰੱਛਾ ਇਹ ਵੀ ਜਾਪ ਕੀਤੇ ਹੋਰ ਪਤਾ ਨਹੀਂ ਕੀ ਕੀ ਜਾਪ ਉਹਨਾਂ ਨੇ ਕੀਤਾ, ਵਾਹਿਗੁਰੂ ਜਾਣੇ। ਇਹ ਲਗਾਤਾਰ 8 ਵਜੇ ਤੋਂ ਲੈ ਕੇ 8 ਘੰਟੇ ਲਗਾਤਾਰ 4 ਵਜੇ ਤੱਕ ਮਹਾਂਪੁਰਸ਼ ਬੌਲੀ ਸਾਹਿਬ ਵਿੱਚ ਖੜੇ ਰਹਿੰਦੇ। ਪਾਣੀ ਦਾ ਸਹਾਰਾ ਇਸ ਲਈ ਲਿਆ ਕਿ ਆਲਸ ਨਾ ਆਵੇ, ਬਸ ਹੋਰ ਪਾਣੀ 'ਚ ਖੜਨ ਦਾ ਕੋਈ ਮਹੱਤਵ ਨਹੀਂ। ਇਹ ਤਪੱਸਿਆ ਹੁੰਦਿਆਂ ਹੁੰਦਿਆਂ ਮਹਾਂਪੁਰਸ਼ਾਂ ਨੇ ਬੜੀਆਂ ਅਲੌਕਿਕ ਖੇਡਾਂ ਵੇਖੀਆਂ ਉੱਥੇ। ਪੰਡਿਤ ਪ੍ਰੇਮ ਸਿੰਘ ਜੀ ਕਹਿਣ ਲੱਗੇ ਵੀ ਇੱਕ ਦਿਨ ਅਸੀਂ ਇਕੱਠੇ ਹੋ ਕੇ ਪੁਰਾਣੇ ਜਥੇ ਦੇ ਸਿੰਘ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਾਂ ਵਾਲੇ ਹੋਰ ਕਈ ਗੁਰਮੁਖ ਸਨ। ਪ੍ਰੇਮ ਸਿੰਘ ਜੀ ਨੇ ਤਾਂ ਇਹ ਕਿਹਾ ਵੀ ਗਿਆਨੀ ਮੋਹਨ ਸਿੰਘ ਜੀ ਤੋਂ ਉਨ੍ਹਾਂ ਨੇ ਬੜਮੁੱਲੇ ਵਚਨ ਸ਼ੁਰੂ ਕੀਤੇ ਕਿ ਉਨ੍ਹਾਂ ਨੇ ਇੱਕ ਕਾਪੀ ਤੇ ਲਿਖਣਾ ਸ਼ੁਰੂ ਕਰ ਦਿੱਤਾ। ਇਹ ਵਚਨ ਲਿਖ ਲਏ ਸੀ ਪਰ ਮਹਾਂਪੁਰਸ਼ਾਂ ਨੇ ਬਾਅਦ ਚ ਕਾਪੀ ਪਾੜ ਦਿੱਤੀ ਆਪਣੇ ਹੱਥ ਨਾਲ। ਪਹਿਲਾਂ ਆਪਣੀ ਰੰਗ ਵਿੱਚ ਆ ਕੇ ਗੱਲ ਸੁਣਾ ਗਏ, ਸਾਰੇ ਪੜਦੇ ਦੀ ਗੱਲ ਸੀ, ਫਿਰ ਬਾਅਦ ਦੇ ਵਿੱਚ ਜਦੋਂ ਚੇਤਾ ਪਾੜ ਦਿੱਤੀ ਕਾਪੀ, ਕਹਿੰਦੇ ਵੀ ਇਹ ਨਹੀਂ ਹੈ, ਇਹਨੂੰ ਗੁਪਤੇ ਰੱਖੋ ਜਿੰਨਾ ਕਿ ਸੁਣ ਲਈ। ਉਹ ਵਚਨ ਇਹ ਸੀ, ਮਹਾਂਪੁਰਸ਼ ਕਹਿੰਦੇ ਆਪ ਸੰਤ ਗਿਆਨੀ ਗੁਰਬਚਨ ਸਿੰਘ ਜੀ, ਪੰਡਿਤ ਪ੍ਰੇਮ ਸਿੰਘ ਜੀ ਆਪ ਆਪਣੇ ਕੰਨਾਂ ਨਾਲ ਸੁਣਿਆ ਉਹਨਾਂ ਤੋਂ ਵਚਨ। ਕਹਿੰਦੇ ਜੀ ਅਸੀਂ ਪੁੱਛਿਆ ਵੀ ਜਿਹੜਾ ਆਪਾਂ ਦੋਹਰਾ ਪੜਦੇ ਹਾਂ ਰਾਜ ਕਰੇਗਾ ਖਾਲਸਾ, ਇਹ ਕਦੋਂ ਵਚਨ ਸਫਲ ਹੋਇਆ? ਬ੍ਰਹਮ ਗਿਆਨੀ ਮਹਾਂਪੁਰਸ਼ ਕਹਿੰਦੇ ਭਾਈ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ, ਪਰ ਜਿੰਨਾ ਕੁ ਪਤਾ ਮੇਰੇ ਗੁਰਦੇਵ ਨੇ ਦਿੱਤਾ ਵੀ ਜਦੋਂ ਮੈਂ ਉੱਥੇ ਬੌਲੀ ਸਾਹਿਬ ਅਭਿਆਸ ਕਰਦਾ ਸੀ, ਕਹਿੰਦੇ ਮੇਰੇ ਮਨ 'ਚ ਇਹੋ ਜਿਹਾ ਵਿਰਾਗ ਆਇਆ ਵੀ ਛੱਡੋ ਐਵੇਂ ਜਥੇਦਾਰੀਆਂ ਦੇ ਵੀ ਟੰਟੇ ਬੰਟੇ ਨੇ, ਇਹਦੇ ਵਿੱਚ ਵੀ ਪ੍ਰਵਿਰਤੀ 'ਚ ਸੁੱਖ ਨਹੀਂ, ਵੀ ਪਹਾੜਾਂ ਨੂੰ ਜਾ ਚੜ੍ਹਦੇ ਹਾਂ ਕਿਸੇ ਨੂੰ ਨਹੀਂ ਮਿਲਣਾ, ਜਿੰਨਾ 'ਚ ਸੁਆਸਨ ਬੰਦਗੀ ਕਰਦੇ ਰਹਾਂਗੇ ਵੀ ਉੱਥੋਂ ਹੀ ਚੜ੍ਹਾਈ ਕਰ ਲਈ। ਕਹਿੰਦੇ ਮੈਂ ਕੀਰਤਪੁਰ ਸਾਹਿਬ ਤੋਂ ਉੱਪਰਲੇ ਪਾਸੇ ਪਹਾੜਾਂ ਨੂੰ ਚੜ੍ਹ ਗਿਆ, ਚੜ੍ਹਦਿਆਂ ਚੜ੍ਹਦਿਆਂ ਅੱਗੇ ਇੱਕ ਰਸਤਾ ਭੁੱਲ ਕੇ ਮੈਂ ਪਹਾੜੀ ਉਹਦੇ ਵਿੱਚ ਜਾ ਚੜ੍ਹਿਆ। ਕਹਿੰਦੇ ਅੱਗੇ ਕੀ ਵੇਖਿਆ, ਇੱਕ ਸੁਰੰਗ ਸੀ ਬਹੁਤ ਬੜੀ। ਮਹਾਂਪੁਰਸ਼ ਨੂੰ ਸੁਰੰਗ ਦੇ ਵਿੱਚ ਨੂੰ ਪਾਰ ਲੰਘਣ ਵਾਸਤੇ ਵੀ ਅੱਗੇ ਜਾਂਦੀ ਹੋਊਗੀ ਕਿਸੇ ਸੁਰੰਗ, ਉਹਦੇ 'ਚ ਪ੍ਰਵੇਸ਼ ਕਰ ਲਿਆ। ਜਦੋਂ ਸੁਰੰਗ ਦੇ ਵਿਚਕਾਰ ਚਲੇ ਗਏ ਦੋਨੇ ਪਾਸੇ ਵੇਖਿਆ ਅੰਧੇਰਾ ਮੁੱਕਣ 'ਚ ਨਾਲ ਦੇ। ਮਹਾਂਪੁਰਸ਼ਾਂ ਦੇ ਮਨ ਵਿੱਚ ਆਇਆ ਵੀ ਮੁੜ ਚਲੀਏ, ਇਹ ਉਹਨਾਂ ਨੇ ਆਪ ਕਿਹਾ, ਕਹਿੰਦੇ ਮੇਰੇ ਮਨ 'ਚ ਆਇਆ ਵੀ ਮੁੜ ਚਲੀਏ। ਫਿਰ ਵਚਨ ਆਇਆ ਅਗਾਂਹ-ਪਿੱਛਾਂ ਪਿੱਛਾ ਫੇਰਨਾ ਮੁੜਨਾ, ਗੁਰਬਾਣੀ ਦਾ ਸ਼ਬਦ ਯਾਦ ਆ ਗਿਆ ਵੀ ਪਿੱਛੇ ਮੁੜਨਾ ਸਿੱਖ ਦਾ ਧਰਮ ਨਹੀਂ, ਜਾਂ ਤਾਂ ਗੁਫਾ 'ਚ ਆਉਂਦੇ ਨੇ ਇਹਦੇ ਵਿੱਚ, ਜੇ ਸੁਰੰਗ 'ਚ ਆਇਆ ਹੁਣ ਪਿੱਛੇ ਨੂੰ ਨਾ ਮੁੜ ਅੱਗੇ ਚੱਲ ਕੇ ਵੇਖ ਲਈ। ਕਹਿੰਦੇ ਮੈਂ ਸੁਰੰਗ ਚੱਲਦਾ ਗਿਆ ਚੱਲਦਾ ਗਿਆ, ਬੜਾ ਸਮਾਂ ਲੱਗਿਆ ਬਾਣੀ ਪੜਦਿਆਂ। ਕਹਿੰਦੇ ਅੱਗੇ ਫਿਰ ਥੋੜਾ ਜਿਹਾ ਚਾਨਣਾ ਦਿਸਿਆ, ਜਦ ਗੁਫਾ ਤੋਂ ਬਾਹਰ ਨਿਕਲਿਆ ਤਾਂ ਬਾਹਰ ਬਿਲਕੁਲ ਐਨ ਚਾਨਣਾ, ਤੇ ਗੁਫਾ ਤੋਂ ਬਾਹਰ ਆ ਕੇ ਉਸ ਸੁਰੰਗ ਤੋਂ ਕੀ ਵੇਖਿਆ, ਇੱਕ ਬਹੁਤ ਸੁੰਦਰ ਸਰੋਵਰ ਹੈ ਜਿਹੜਾ ਕਦੇ ਜ਼ਿੰਦਗੀ 'ਚ ਜਿਹਾ ਜਿਹਾ ਸੁਣਿਆ ਤੇ ਵੇਖਿਆ ਨਹੀਂ ਸੀ। ਉਹਦੇ ਆਲੇ ਦੁਆਲੇ ਕੀ ਵੇਖਿਆ, ਦਰਖਤ ਹਨ, ਉਹਨਾਂ ਦਰਸ਼ਾਂ ਤੇ ਸ਼ਸਤਰ ਟੰਗੇ ਹੋਏ ਨਜ਼ਰ ਆ ਰਹੇ ਨੇ, ਔਰ ਐਡੇ ਐਡੇ ਕੱਦਾਵਰ ਜਵਾਨ ਮਨੁੱਖ ਫਿਰਦੇ ਦੇਖੇ। ਕਹਿੰਦੇ ਫਿਰ ਉਹਨਾਂ ਨੂੰ ਦੇਖ ਕੇ ਸੋਚਿਆ ਵੀ ਗੁਰਬਚਨ ਸਿਆਂ ਵੀ ਚਲੋ ਤੇਰੇ ਸਰੀਰ ਦਾ ਅੰਤ ਸਮਾਂ ਐਂ ਲਿਖਿਆ ਸੀ, ਤੇ ਇਹ ਜਿਹੜੀ ਪਤਾ ਨਹੀਂ ਕੌਣ ਕੌਮ ਹੈ ਤੇ ਕਿਸ ਤਰ੍ਹਾਂ ਦੇ ਬੰਦੇ ਨੇ, ਉਹਨਾਂ ਦੇ ਸਰੀਰ ਐਡੇ ਭੈਦਾਇਕ ਲੱਗ ਰਹੇ ਸਨ, ਇੰਨੇ ਵੀਰਸੀ ਸਨ, ਤੇ ਕਹਿਣ ਲੱਗੇ ਵੀ ਚਲੋ ਜੋ ਪਰਮੇਸ਼ਰ ਦੇ ਭਾਣੇ 'ਚ ਹੋਇਆ ਜਿਹੜਾ ਕੁਛ ਹੋਇਆ। ਪਿੱਛੇ ਮੁੜੇ ਨਹੀਂ, ਤੁਰੇ ਗਏ ਅੱਗੇ। ਉਹਨਾਂ 'ਚੋਂ ਇੱਕ ਬੜੇ ਦਿਓ ਕੱਦ ਵਾਲੇ ਜਿਹਦੇ ਕੇਵਲ ਲੱਕ ਦਾ ਔਰ ਸਿਰ ਦੇ ਵਸਤਰ ਨਜ਼ਰ ਆ ਰਹੇ ਸਨ, ਜਦੋਂ ਨੇੜੇ ਜਾ ਕੇ ਵੇਖਿਆ ਤਾਂ ਹੈਰਾਨੀ ਇਹ ਹੋਈ ਕਿ ਲੱਕ ਨੂੰ ਕਛਹਿਰਾ ਹੈ, ਸਿਰ ਤੇ ਦਸਤਾਰ ਹੈ, ਦਰਖਤਾਂ ਦੇ ਨਾਲ ਸ਼ਸਤਰ ਟੰਗੇ ਹੋਏ ਨੇ। ਮੈਂ ਸੋਚਿਆ ਵੀ ਇਹ ਸਿੰਘ ਇਸ ਤਰ੍ਹਾਂ ਇਸ ਗੁਫਾ ਦੇ ਵਿੱਚ ਕਿਹੇ ਦੀ ਜਗ੍ਹਾ ਕੌਣ ਹਨ, ਇਹ ਕੀ ਗੱਲ ਹੈ? ਉਹਨਾਂ ਦੇ ਵਿੱਚੋਂ ਇੱਕ ਨੇ ਆਵਾਜ਼ ਦਿੱਤੀ, ਕਹਿੰਦੇ ਗੁਰਬਚਨ ਸਿੰਘ ਜੀ ਆ ਜਾਓ ਅੱਗੇ। ਕਹਿੰਦੇ ਮੇਰਾ ਨਾਂ ਲੈ ਕੇ ਬੁਲਾਇਆ ਉਹਨਾਂ। ਮਹਾਂਪੁਰਸ਼ ਕਹਿੰਦੇ ਮੈਂ ਸੋਚਿਆ ਵੀ ਮੇਰੇ ਜਾਣੂਨ, ਪਰ ਮੈਂ ਵੇਖੀ ਜਾਵਾਂ ਵੀ ਮੈਂ ਤੇ ਜਾਣਦਾ ਨਹੀਂ ਇਹਨਾਂ ਨੂੰ, ਇਹ ਮੈਨੂੰ ਕਿਵੇਂ ਜਾਣਦੇ? ਕਹਿੰਦੇ ਇਤਨੇ ਨੂੰ ਜਿਹੜਾ ਉਹ ਜਥੇਦਾਰ ਸੀ, ਵੱਡਾ ਸੀ ਉਹਨਾਂ ਵਿੱਚ, ਉਹ ਆਪਣੇ ਉਹਨਾਂ ਦੇ ਸੰਗੀਆਂ ਨੂੰ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰਾਓ ਵੀ ਬਚਨ ਬਲਾਸ ਬਾਅਦ 'ਚ ਕਰਾਂਗੇ, ਲਿਆਓ ਪਹਿਲਾਂ ਛਕਾਓ ਗਿਆ ਨਹੀਂ ਜੀ ਉਹਨਾਂ ਨੂੰ ਕੁਛ। ਕਹਿੰਦੇ ਉਹਨੇ ਨੇਜਾ ਚੁੱਕਿਆ, ਨੇਜਾ ਚੁੱਕ ਕੇ ਇਸ ਤਰ੍ਹਾਂ ਸਰੋਵਰ ਵਿੱਚ ਮਾਰਿਆ। ਕਹਿੰਦੇ ਉਹਦੇ ਵਿੱਚੋਂ ਜਿਵੇਂ ਜੀਵੀ ਕੰਦ ਹੁੰਦਾ ਇਸ ਤਰ੍ਹਾਂ ਦਾ ਇੱਕ ਪਦਾਰਥ, ਕਹਿੰਦੇ ਜਿਹਦਾ ਮੈਂ ਨਾਂ ਨਹੀਂ ਜਾਣਦਾ, ਮਹਾਂਪੁਰਸ਼ ਕਹਿੰਦੇ ਉਹਦੇ 'ਚ ਫਸ ਗਿਆ, ਇੱਕ ਹੋਰ ਮਾਰਿਆ, ਦੋ ਤਿੰਨ ਉਹਦੇ 'ਚ ਪਰੋਏ ਗਏ, ਲੱਕੜਾਂ ਦੇ ਕੋਲੇ ਅੰਗਿਆਰ ਉਹਦੇ ਵਿੱਚ ਮਹਾਂਪੁਰਸ਼ ਕਹਿੰਦੇ ਵੀ ਉਹਨਾਂ ਨੇ ਉਹ ਪਦਾਰਥ ਰੱਖ ਦਿੱਤਾ। ਉਹ ਤਿਆਰ ਹੋ ਗਿਆ। ਉਹ ਤਿਆਰ ਹੁੰਦੇ ਹੁੰਦੇ ਮੈਨੂੰ ਕਹਿਣ ਲੱਗੇ, ਤੁਸੀਂ ਹੈਰਾਨ ਕਿਉਂ ਹੋ ਰਹੇ ਹੋ? ਤੁਸੀਂ ਹੈਰਾਨ ਇਹ ਹੋ ਰਿਹਾ ਕਿ ਅਸੀਂ ਤੁਹਾਡਾ ਨਾਂ ਲੈ ਕੇ ਬੁਲਾ ਲਿਆ? ਕਹਿੰਦੇ ਅਸੀਂ ਹੈਰਾਨ ਹਾਂ ਵੀ ਤੁਸੀਂ ਆਪਣਿਆਂ ਨੂੰ ਸਿਆਣਿਆ ਕਿਉਂ ਨਹੀਂ? ਤੁਸੀਂ ਸਿਆਣਿਆ ਨਹੀਂ ਸਾਨੂੰ? ਮਹਾਂਪੁਰਸ਼ ਕਹਿੰਦੇ ਨਹੀਂ, ਸੰਤ ਗਿਆਨੀ ਗੁਰਬਚਨ ਸਿੰਘ ਕਹਿੰਦੇ ਮੈਂ ਸਿਆਣਿਆ ਨਹੀਂ। ਕਹਿੰਦੇ ਉਹਨਾਂ ਵਿੱਚੋਂ ਇੱਕ ਬੋਲਿਆ, ਕਹਿੰਦਾ ਪਹਿਲਾਂ ਮੈਂ ਆਪਣਾ ਪਰਿਚਾ ਦਿੰਦਾ ਵੀ ਮੇਰਾ ਨਾਮ ਬੰਦਾ ਬਹਾਦਰ ਹੈ, ਬੰਦਾ ਸਿੰਘ ਬਹਾਦਰ ਹੈ, ਮੈਂ ਮੇਰਾ ਨਾਮ ਇਹ ਹੈ। ਕਹਿੰਦੇ ਗਿਆਨੀ ਗੁਰਬਚਨ ਸਿੰਘ ਜੀ, ਆਹ ਤੇਰੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਬੈਠੇ ਹੈ, ਆਹ ਦੀਪ ਸਿੰਘ ਨੇ, ਆਹ ਭਾਈ ਮਨੀ ਸਿੰਘ ਜੀ ਬੈਠੇ ਨੇ, ਆਹ ਭਾਈ ਤਾਰੂ ਸਿੰਘ ਜੀ ਬੈਠੇ ਨੇ। ਜਦੋਂ ਉਹਨਾਂ ਨੇ ਸਾਰੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਨਾਂ ਲੈ ਕੇ ਮਹਾਂਪੁਰਸ਼ ਕਹਿੰਦੇ ਦੱਸਿਆ, ਕਹਿੰਦੇ ਮੈਂ ਆਪਣੇ ਜਸਮਦੇ ਚੂੰਡੀਆਂ ਵੱਡ ਵੱਡ ਦੇਖਾਂ ਵੀ ਗੁਰਬਚਨ ਦੀਆਂ ਸੁਪਨਾ ਤਾਂ ਨਹੀਂ ਆ ਰਿਹਾ ਤੈਨੂੰ ਕਿਸੇ, ਇਹ ਤੂੰ ਜਾਗਦੇ ਦੇਖ ਰਿਹਾ ਕਿ ਤੈਨੂੰ ਸੁਪਨਾ ਆ ਰਿਹਾ? ਮਹਾਂਪੁਰਸ਼ ਕਹਿੰਦੇ ਮੈਂ ਕਿਹਾ ਸਿੰਘੋ, ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਤੁਹਾਡੇ ਵਚਨ ਸਤਨ, ਪਰ ਮੈਂ ਇਹ ਪੁੱਛਣਾ ਚਾਹੁੰਦਾ ਜਿੰਨਿਆਂ ਦੇ ਤੁਸੀਂ ਨਾਮ ਲਏ ਨੇ ਤੇ ਸਾਰੇ ਸ਼ਹੀਦ ਹੋ ਗਏ, ਤੇ ਮੈਨੂੰ ਸਾਹਮਣੇ ਖੜੇ ਮੇਰੇ ਨਾਲ ਗੱਲਾਂ ਕਰ ਰਹੇ ਹੋ, ਵੀ ਪਹਿਲਾਂ ਤਾਂ ਮੈਨੂੰ ਦੱਸੋ ਤੁਸੀਂ ਵੀ ਮੈਂ ਜਾਗਦਾ ਕਿ ਸੁੱਤਾ ਪਿਆ, ਮੇਰੇ ਨਾਲ ਕੀ ਹੋ ਰਹੀ ਹੈ? ਪਹਿਲਾਂ ਤਾਂ ਮੈਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ। ਕਹਿੰਦੇ ਮਾਂ ਪੁੱਛੋ, ਤੁਸੀਂ ਜਾਗਦੇ ਹੋ, ਜਾਗ ਰਹੇ ਹੋ, ਜੋ ਦੇਖ ਰਹੇ ਹੋ ਠੀਕ ਦੇਖ ਰਹੇ ਹੋ, ਇਹ ਸੁਪਨਾ ਨਹੀਂ ਹੈ, ਸੁਪਨਾ ਇਹੋ ਜਿਹਾ ਨਹੀਂ ਹੁੰਦਾ। ਕਹਿਣ ਲੱਗੇ ਫਿਰ ਮੈਨੂੰ ਪੂਰਾ ਵੇਰਵਾ। ਕਹਿੰਦੇ ਇੰਨੇ ਨੂੰ ਉਹ ਤਿਆਰ ਹੋ ਗਿਆ ਜਿਹੜਾ ਪਦਾਰਥ ਰੱਖਿਆ ਸੀ ਕੋਲਿਆਂ ਦੇ ਵਿੱਚ, ਜਦੋਂ ਤਿਆਰ ਹੋ ਗਿਆ, ਕਹਿੰਦੇ ਮੈਂ ਜ਼ਿੰਦਗੀ ਚ ਇੰਨਾ ਸਵਾਦਿਸ਼ਟ ਭੋਜਨ ਪਹਿਲੀ ਵਾਰ ਛਕਿਆ, ਕਹਿੰਦੇ ਜਿਵੇਂ ਕੜਾਹ ਪ੍ਰਸ਼ਾਦ ਚ ਸੁਗੰਧੀਆਂ ਆਉਂਦੀਆਂ ਨੇ, ਕਹਿੰਦੇ ਪੂਰਾ ਵਾਹਵਾ ਭਰ ਕੇ ਲੱਪ ਉਹਨਾਂ ਨੇ ਛਕਾਇਆ, ਸਿੰਘਾਂ ਨੇ ਛਕਿਆ, ਮੈਂ ਵੀ ਛਕਿਆ। ਕਹਿੰਦੇ ਉਸ ਤੋਂ ਬਾਅਦ ਇਹ ਗੱਲ ਤੁਸੀਂ ਅੱਗੇ ਕਿ ਮੈਨੂੰ ਪੂਰਾ ਖੋਲ੍ਹ ਕੇ ਵੇਰਵਾ ਦਿਓ। ਸੰਤ ਗਿਆਨੀ ਮੋਹਨ ਸਿੰਘ ਜੀ ਬੈਠੇ ਲਿਖੀ ਜਾਣ ਉਹ ਸਾਰੀ ਗੱਲ ਫਟਾਫਟ ਫਟਾਫਟ ਲਿਖੀ ਜਾਣ। ਉਹ ਪਲੰਘੇ ਦੇ ਇੱਕ ਪਾਸੇ ਬੈਠੇ ਸੀ, ਸੰਤਾਂ ਦੀ ਨਜ਼ਰ ਤੋਂ ਓਹਲੇ ਸੀ। ਪੰਡਿਤ ਪ੍ਰੇਮ ਸਿੰਘ ਕਹਿੰਦਾ ਮੈਂ ਸਾਹਮਣੇ ਬੈਠਾ। ਮਹਾਂਪੁਰਸ਼ ਕਹਿੰਦੇ ਐਸੇ ਰੰਗ ਚਾਗ ਚਿਹਰਾ ਲਾਲ ਹੋ ਗਿਆ ਸੰਤਾਂ, ਸੁਣਾਈ ਗਏ ਸੁਣਾਈ ਗਏ। ਕਹਿੰਦੇ ਮੈਂ ਪੁੱਛਿਆ ਵੀ ਸਿੰਘੋ ਇਹਦਾ ਉੱਤਰ ਦਿਓ, ਇਹ ਤੁਸੀਂ ਸ਼ਹੀਦ ਸਿੰਘਾਂ ਦੀਆਂ ਗੱਲਾਂ ਕਰਦੇ ਹੋ, ਤੁਸੀਂ ਸਾਹਮਣੇ ਬੈਠੇ ਹੋ। ਕਹਿਣ ਲੱਗੇ ਗਿਆਨੀ ਗੁਰਬਚਨ ਸਿੰਘ ਜੀ ਵੀ ਤੁਸੀਂ ਐਡੇ ਵੱਡੇ ਵਿਦਵਾਨ ਹੋ, ਇੰਨੀ ਕਥਾ ਹੋਰਾਂ ਨੂੰ ਸੁਣਾਉਂਦੇ ਹੋ, ਸਾਨੂੰ ਵੀ ਕਥਾ ਸੁਣਾਓ। ਕਹਿੰਦੇ ਜੀ ਕਥਾ ਤਾਂ ਮੈਂ ਤਾਂ ਹੈਰਾਨ ਹੈ ਵੀ ਤੁਸੀਂ ਇਹ ਹੋ ਕੀ ਰਿਹਾ, ਵੀ ਮੈਨੂੰ ਦੱਸੋ ਤੁਸੀਂ ਇਹ ਸੱਚਖੰਡ ਹੈ ਕੀ ਹੈ, ਮਾਤ ਲੋਕ ਚ ਮੈਂ ਹੈ ਕਿੱਥੇ, ਪਹਿਲਾਂ ਮੈਨੂੰ ਇਹ ਦੱਸੋ ਵੀ ਮੈਂ ਕਿਹੜੀ ਜਗ੍ਹਾ ਚ ਹੈ। ਕਹਿਣ ਲੱਗੇ ਸੱਚਖੰਡ ਨੀ, ਸੱਚਖੰਡ ਤੋਂ ਦੂਜੇ ਦਰਜੇ ਦੀ ਜਗ੍ਹਾ ਹੈ। ਸੱਚਖੰਡ ਦੇ ਅੰਦਰ ਜਦੋਂ ਅੰਮ੍ਰਿਤਧਾਰੀ ਸਿਦਕੀ ਸਿੰਘ ਰਹਿਤ ਵਹਿਤ ਦੇ ਵਿੱਚ ਤਿਆਰ ਪ੍ਰਤਿਆਰ ਬਾਣੀ ਪੜਨ ਵਾਲਾ ਜਾਂ ਸ਼ਹੀਦ ਹੋਇਆ ਸਿੰਘ ਜਦੋਂ ਸੱਚਖੰਡ ਜਾਂਦਾ ਹੈ, ਕਹਿੰਦੇ ਉੱਥੋਂ ਦੋ ਗੁਰੂ ਕੇ ਦਾਸ ਆਉਂਦੇ ਆ ਲੈਣ ਡਿਊਟੀ ਵਿੱਚ, ਸੱਚਖੰਡ ਬੱਸਾ ਨਿਰੰਕਾਰ ਦੇ ਕੋਲ ਲਿਜਾਣ ਵਾਸਤੇ। ਪਰ ਪਹਿਲਾਂ ਇੱਕ ਗੱਲ ਪੁੱਛਦੇ ਆ, ਸਿੰਘਾਂ ਸੇਵਾ ਕਰਕੇ ਰੱਜ ਗਏ, ਕੋਈ ਇੱਛਾ ਬਾਕੀ ਤਾਂ ਨਹੀਂ ਸੇਵਾ ਕਰਨ ਦੀ? ਜੇ ਉਹ ਕਹਿ ਦੇਵੇ ਨਹੀਂ ਜੀ ਮੇਰੀ ਇੱਛਾ ਪੂਰੀ ਹੋ ਗਈ, ਫਿਰ ਸੱਚਖੰਡ ਨਿਰੰਕਾਰ ਦੇ ਕੋਲ ਚਲਾ ਜਾਂਦਾ ਗੁਰੂ ਨਾਨਕ ਸਾਹਿਬ ਕੋਲ। ਜੇ ਉਹ ਕਹਿ ਦੇਵੇ ਮੈਂ ਅਜੇ ਹੋਰ ਸੇਵਾ ਕਰਨੀ ਚਾਹੁੰਦਾ, ਕਹਿੰਦੇ ਫਿਰ ਸਾਡੇ ਕੋਲ ਆ ਜਾਂਦਾ, ਇੱਥੇ ਇਹ ਡਿਊਟੀ 'ਚ ਫੈਸਲਾ ਹੋ ਜਾਂਦਾ। ਕਹਿੰਦੇ ਅਸੀਂ ਸਾਰੇ ਉਹ ਹਾਂ ਜਿਨ੍ਹਾਂ ਨੇ ਕਿਹਾ ਜੇ ਹੋਰ ਸੇਵਾ ਕਰਨੀ, ਇਹ ਦੂਜੇ ਦਰਜੇ ਦੀ ਜਗ੍ਹਾ। ਕਹਿੰਦੇ ਜੀ ਫਿਰ ਤੁਸੀਂ ਕਦੋਂ ਜਿਵੇਂ ਮੈਨੂੰ ਦਰਸ਼ਨ ਦੇ ਰਹੇ ਹੋ, ਕਦੇ ਸੰਸਾਰ ਨੂੰ ਖੁੱਲ੍ਹੇ ਤੁਸੀਂ ਵੀ ਦਰਸ਼ਨ ਦਿਓਗੇ? ਕਹਿੰਦੇ ਹਾਂ। ਆ ਤਿੰਨ ਸਾਡੇ ਸ਼ਸਤਰ, ਆ ਤਿੰਨ ਨਗਾਰੇ। ਕਹਿੰਦੇ ਮਹਾਂਪੁਰਸ਼ੋ ਜਿਹੜਾ ਤੁਸੀਂ ਦੋਹਰਾ ਪੜ੍ਹਦੇ ਹੋ, ਪੜ੍ਹਦੇ ਰਹੋ। ਕਹਿੰਦੇ ਰਾਜ ਐ ਨਹੀਂ ਕਾਇਮ ਹੋਣਾ ਜਿੱਦਣ ਰਾਜ ਖਾਲਸੇ ਦਾ ਕਾਇਮ ਕਰਨਾ, ਅਸੀਂ ਕਰਨਾ, ਉਹਦੀਆਂ ਤਿਆਰੀਆਂ ਹੋ ਰਹੀਆਂ ਨੇ। ਇਸ ਸੁਰੰਗ ਥੀ ਤੁਸੀਂ ਆਏ ਹੋ ਤੇ ਅਸੀਂ ਆ ਸੁਰੰਗ ਥੀ ਬਾਹਰ ਜਾਣਾ, ਉਹਨਾਂ ਚਿਰ ਸੁਰੰਗ ਥੀ ਬਾਹਰ ਨਹੀਂ ਜਾ ਸਕਦੇ। ਤੁਹਾਨੂੰ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਤੁਸੀਂ ਇੱਕ ਵਾਰ ਇਹ ਸੁਰੰਗ ਥੀ ਆ ਗਏ ਹੋ, ਜ਼ਿੰਦਗੀ 'ਚ ਦੁਬਾਰੇ ਨਹੀਂ ਆ ਸਕੋਗੇ। ਇੱਕ ਵਾਰੀ ਬਾਹਰ ਜਾ ਸਕੋਗੇ, ਮੁੜ ਕੇ ਤੁਹਾਨੂੰ ਸੁਰੰਗ ਨਹੀਂ ਲੱਭੇਗੀ, ਲੱਭ ਰਿਹਾ ਜਿੱਥੇ ਹੈ। ਕਹਿਣ ਲੱਗੇ ਮਹਾਂਪੁਰਸ਼ੋ ਅਸੀਂ ਇੱਥੋਂ ਦਮਾਮਾ ਬਜਾ ਕੇ ਨਿਕਲਣਾ। ਕਹਿੰਦੇ ਉਸ ਵੇਲੇ ਸਿਰ ਖਾਲਸਾ ਰਾਜ ਅਸੀਂ ਕਾਇਮ ਕਰਨਾ, ਔਰ ਇਹ ਵਚਨ ਉਸ ਵਚਨ ਦੇ ਨਾਲ ਵੀ ਮਿਲਦਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਆਪ ਲੜਾਉਣ ਨਹੀਂ ਫੌਜ ਲੜਾਉਂ, ਵੀਰਾਂ ਸਿੱਤੀ ਬਾਂਧ ਮੰਗਾਉਂ। ਬੜੇ ਬੜੇ ਜਵਾਨਿਆਂ ਨੂੰ ਐਂ ਬੰਨ ਲੈਣਾ ਉਹਨਾਂ ਵੀਰ ਬਹਾਦਰਾਂ ਸ਼ਹੀਦਾਂ ਸਿੰਘਾਂ ਨੇ, ਇਹ ਦੁਨੀਆਂ ਸਮਝਦੇ ਸ਼ਹੀਦ ਮਰ ਜਾਂਦਾ, ਸ਼ਹੀਦ ਕਾਹਦਾ ਹੋਇਆ ਜੀ ਮਰ ਗਿਆ, ਉਹ ਅਮਰ ਹੋ ਜਾਂਦਾ। ਇਸ ਕਰਕੇ ਮਹਾਂਪੁਰਸ਼ਾਂ ਨੇ ਕਿਹਾ ਭਾਈ ਉਸ ਵੇਲੇ ਫਿਰ ਕੋਈ ਤਾਰੀਖ ਕੋਈ ਨਹੀਂ ਦਿੱਤੀ, ਕਹਿੰਦੇ ਸਮਾਂ ਆਏਗਾ ਮਹਾਂਪੁਰਸ਼ੋ ਰਾਜ ਅਸੀਂ ਕਾਇਮ ਕਰਨਾ, ਉਹ ਰਾਜ ਹਲੀਮੀ ਰਾਜ ਹੋਏਗਾ, ਉਹ ਰਾਜ ਐਸਾ ਹੋਏਗਾ ਜਿਸ ਰਾਜ ਦੇ ਅੰਦਰ ਕੋਈ ਦੁਖੀ ਨਹੀਂ ਰਹਿ ਸਕੇਗਾ। ਹੁਣ ਹੋਆ ਹਲੀਮੀ ਰਾਜੀ, ਉਹ ਰਾਜ ਕਰੇਗਾ ਖਾਲਸਾ, ਉਤਲੇ ਸੰਕਲਪ ਪੂਰਾ ਹੋਏਗਾ। ਦੋ ਮਿੰਟ ਨਹੀਂ ਦਿਨ ਮੈਂ ਇਹਦੇ ਚ ਗੱਲ ਆਪਣੀ ਸਮਾਪਤ ਕਰਦਾ। ਇਹ ਵਚਨ ਸੀ ਮਹਾਂਪੁਰਖਾਂ ਦਾ ਅਗਮੀ। ਕਹਿੰਦੇ ਜਿਸ ਵੇਲੇ ਮਹਾਂਪੁਰਸ਼ਾਂ ਨੇ ਵਿਦਾਇਗੀ ਲੈ ਕੇ ਫਤਿਹ ਬੁਲਾ ਕੇ ਸੁਰੰਗ ਤੋਂ ਬਾਅਦ ਆਏ ਮਹਾਂਪੁਰਸ਼ ਅੱਖਾਂ ਭਰ ਕੇ ਕਹਿੰਦੇ ਸਿੰਘ ਉਹ ਕਹਿੰਦੇ ਮੁੜ ਕੇ ਅੱਜ ਤੱਕ ਮੈਨੂੰ ਗੁਫਾ ਨਹੀਂ ਮਿਲੀ। ਉਹ ਕਹਿੰਦੇ ਬਥੇਰਾ ਮੈਂ ਪਹਾੜਾਂ ਚੋਂ ਘੁੰਮ ਲਿਆ ਉੱਥੇ ਵੀ ਕਿਹੜੀ ਗੁਫਾ ਸੀ। ਉਹਨਾਂ ਦੇ ਜੀਵਨ ਚ ਕੇਵਲ ਇੰਨੇ ਇਸ਼ਾਰਾ ਦਿੱਤਾ ਵੀ ਚਮਕੌਰ ਸਾਹਿਬ ਬੌਲੀ ਸਾਹਿਬ ਤਪੱਸਿਆ 8 ਘੰਟੇ ਕਰਦਿਆਂ ਨੂੰ ਸ਼ਹੀਦਾਂ ਦੇ ਦਰਸ਼ਨ ਹੋਏ। ਬਸ ਲੇਖਕ ਨੇ ਇੱਥੇ ਗੱਲ ਸਮਾਪਤ ਕਰ ਦਿੱਤੀ ਹੈ। ਪਰ ਇਹ ਪੰਡਿਤ ਪ੍ਰੇਮ ਸਿੰਘ ਦੀ ਜ਼ਬਾਨੀ ਸੁਣੀ ਸੀ ਤੇ ਜਿਸ ਵੇਲੇ ਮਹਾਂਪੁਰਸ਼ਾਂ ਨੇ ਦੇਖਿਆ ਆਲਾ ਦੁਆਲਾ ਕਹਿੰਦੇ ਗਿਆ ਜੀ ਤੁਸੀਂ ਕੀ ਕਰਦੇ ਹੋ, ਸੰਤ ਗਿਆ ਨੀ ਮੋਹਨ ਸਿੰਘ ਜਦ ਦੇਖੀ ਕਾਪੀ ਕਹਿੰਦੇ ਲਿਖ ਲਿਆ ਸਾਰਾ ਕੁਝ, ਕਹਿੰਦੇ ਹਾਂਜੀ, ਕਹਿੰਦੇ ਭਰਾ ਕਾਪੀ ਉਰਾ, ਕਾਪੀ ਸੰਤਾਂ ਨੇ ਪਾੜ ਦਿੱਤੀ। ਕਹਿੰਦੇ ਮੈਂ ਤਾਂ ਤੁਹਾਡੇ ਪ੍ਰੇਮ ਚ ਆ ਕੇ ਕਹਿੰਦੇ ਆਪਣੀ ਪੜਦੇ ਦੀ ਗੱਲ ਦੱਸ ਬੈਠਾ ਤੇ ਮੇਰੇ ਉਹ ਵਜਨੇ ਨਾ ਯਾਦ ਰਿਹਾ ਵੀ ਹੋਣ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦਿਨ, ਮੇਰੇ ਤੋਂ ਭੇਦ ਦੇ ਹੋ ਗਿਆ ਖਿਮਾ ਕਰਨੀ, ਕਾਪੀ ਪਾੜ ਦਿੱਤੀ ਸੰਤਾਂ ਨੇ, ਐਵੇਂ ਕਿਤੇ ਕੱਲ ਨੂੰ ਛਵਾਉਂਦੇ ਫਿਰੋਂਗੇ ਕਿ ਤੁਸੀਂ। ਇਹ ਉਹਨਾਂ ਬ੍ਰਹਮ ਗਿਆਨੀਆਂ ਦੇ ਖਾਲਸਾ ਰਾਜ ਵੇਲੇ ਇਹ ਵਚਨ ਸੀ ਅਗਮੀ, ਤੁਹਾਡੇ ਨਾਲ ਹੇਠਲੇ ਹਾਲ ਵਿਚ ਵਾਅਦਾ ਸੀ ਤੇ ਸੈਕਟਰੀ ਸਾਹਿਬ ਦਾ ਧੰਨਵਾਦ ਇਹਨਾਂ ਨੇ ਯਾਦ ਕਰਾ ਦਿੱਤਾ ਗੁਰੂ ਪਿਆਰੇ ਨੇ ਤੇ 1.5 ਮਿੰਟ ਦੇ ਵਿਚ ਮੈਂ ਆਪਣੀ ਗੱਲ ਇਹ ਸਮਾਪਤ ਕਰਾਂ। ਇਹ ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਦੀ ਭਾਈ ਵਰਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਤੇ ਉਹਨਾਂ ਦਾ ਇੱਕੋ ਹੀ ਵਡਮੁੱਲਾ ਵਚਨ ਮੈਂ ਆਪ ਜੀ ਨੂੰ ਦੱਸ ਦੇਣਾ ਜਿਹੜਾ ਸੰਤ ਜਰਨੈਲ ਸਿੰਘ ਨੂੰ ਕਿਹਾ ਸੀ। ਉਹਨਾਂ ਨੇ ਦੋ ਵਚਨ ਕਹੇ ਸੀ ਛੋਟੇ ਜਿਹੇ ਨੂੰ, ਉਹ ਇੱਕ ਵਚਨ ਤਾਂ ਇਹ ਸੀ ਕਿ ਭਾਈ ਜਰਨੈਲ ਸਿੰਘ ਕਹਿੰਦੇ ਕਿਸੇ ਵੱਡੇ ਤੋਂ ਵੱਡੇ ਰਾਜਨੀਤਿਕ ਦਾ ਕਦੇ ਇਤਵਾਰ ਨਾ ਕਰ। ਦੂਸਰਾ ਵਚਨ ਸੀ ਵੀ ਕਿਸੇ ਵੱਡੇ ਵੱਡੇ ਰਾਜ ਸੀ ਲੋਕ ਦੀ ਕੋਠੀ ਦੇ ਵਿਚ ਜਾ ਕੇ ਕਦੇ ਆਪਣੇ ਆਪ ਨੂੰ ਇਹ ਨਹੀਂ ਅਖਵਾਉਣਾ ਵੀ ਨਿਕਲ ਜਾ ਮੇਰੀ ਕੋਠੀ ਦੁਬਾਰ, ਐਸੀ ਨੌਬਤ ਨਹੀਂ ਆਉਣ ਦੇਣੀ। ਇਹ ਦੋ ਵਚਨ ਕਹੇ ਸਨ। ਸੋ ਗੁਰੂ ਪਿਆਰਿਓ, ਇਹ ਮਹਾਂਪੁਰਸ਼ਾਂ ਦੇ ਅਗੰਮੀ ਵਚਨ, ਜਿਹਦਾ ਵਿਸ਼ਵਾਸ ਬੱਝੇ ਕਰੇ, ਜਿਹਦਾ ਨਾ ਵਿਸ਼ਵਾਸ ਬੱਝੇ, ਮੈਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਪਰ ਜੋ ਉਹਨਾਂ ਗੁਰਮੁਖਾਂ ਨੇ ਸੁਣਿਆ ਸੀ ਉਹਨਾਂ ਤੋਂ ਮੈਂ ਸੁਣਿਆ, ਤੁਹਾਨੂੰ ਸੁਣਾ ਦਿੱਤਾ। ਬਾਕੀ ਗੁਰੂ ਦੀਆਂ ਗੁਰੂ ਜਾਣੇ ਤੇ ਗੁਰੂ ਕਿਰਪਾ ਕਰੇ ਜੋ ਗੁਰਬਾਗ ਚਾਨਣ ਵਾਲੇ ਭਾਈ ਸਾਹਿਬ ਦੱਸ ਰਹੇ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰ ਵਾਰ ਆਉਣ ਵਾਲੇ ਹੁਕਮਨਾਮੇ ਜਿਨ੍ਹਾਂ ਦੀ ਵਿਆਖਿਆ ਦੀ ਲੋੜ ਪੈਂਦੀ ਹੈ, ਜਾਂ ਆਪਾਂ ਘਰ ਬੈਠੇ ਅਸੀਂ ਅਰਥ ਵੇਖਣੇ ਹੈ, ਉਹ ਸੰਪਰਦਾਇ ਵਿਚਾਰਧਾਰਾ ਅਨੁਸਾਰ 198 ਮੁਖਵਾਕ ਤੇ 12 ਮਾਹਾਂ 2 ਪੋਥੀਆਂ ਦੇ ਵਿਚ ਜਿਹੜਾ ਛਪਾਉਣ ਦੀ ਸੇਵਾ ਭਾਈ ਦਲਜੀਤ ਸਿੰਘ ਉਪਲ ਸਾਹਿਬ ਨੇ ਕੀਤੀ ਹੈ।